आज जपजी साहब दिया 22, 23 और 24 पौड़ी दी व्याख्या इकुमंकार सतनाम करता पुरख निर्भाव निर्वैर अकाल मूरत आजूनी सैभं बुरे परसाद पाताला पाताल लख आदास ओढ़क ओढ़क पाले थके वेद कहन एक बात सहस अठारह कहने कते बा असलू एक तात लेखा जापे क्या मन मंत अंत न जापे गीता कार अंत न जापे ताल कहिंदे ने तल तो नीचे दे अस्थान नू तल मीन्स सरफेस अंडर द सरफेस एक जमीन जिन्हों असी जान रहे हां जिस जमीन उपर असी रह रहे हां फिर एक जमीन दा ओ हिस्सा है जड़ा जमीन दे तल तो नीचे है ਜਿਵੇਂ ਖਾਨ ਮਾਈਨਸ 100-100 ਫਿੱਟ ਨੀਚੇ, 200-200 ਫਿੱਟ ਨੀਚੇ ਤੱਕ ਕੋਇਲੇ ਦੀਆਂ, ਕੀਮਤੀ ਪੱਥਰਾਂ ਦੀਆਂ, ਡਾਇਮੰਡਸ ਦੀਆਂ, ਸੋਨੇ ਦੀਆਂ, ਹੀਰੇ ਦੀਆਂ ਖਾਨ ਨੀਚੇ ਬਹੁਤ ਗਹਿਰੇ ਤੱਕ ਲਿਫਟ ਦੇ ਰਾਹੀਂ ਉਤਰ ਕੇ ਔਰ ਧਰਤੀ ਦੇ ਅੰਦਰ ਛਿਪੇ ਹੋਏ ਇਹਨਾਂ ਖਜ਼ਾਨਿਆਂ ਨੂੰ ਆਦਮੀ ਨੇ ਇਸਤੇਮਾਲ ਕੀਤਾ ਹੈ ਕੱਢ ਕੇ। ਪਾਤਾਲ ਤਲ ਤੋਂ ਨੀਚੇ, ਹਾਲਾਂ ਤੇ ਇਨਸਾਨ ਨੂੰ ਤਲ ਦੀ ਹੀ ਸਮਝ ਨਹੀਂ ਆਈ ਅਜੇ ਤੱਕ। ਇਨਸਾਨ ਜੇ ਇਹ ਕਹੇ ਕਿ ਮੈਂ ਤਲ ਨੂੰ ਸਮਝ ਲਿਆ ਹੈ, ਪ੍ਰਿਥਵੀ ਦੀ ਸਰਫੇਸ ਦੇ ਉੱਪਰ ਜੋ ਕੁਛ ਹੈ ਮੈਂ ਇਸ ਨੂੰ ਸਮਝ ਲਿਆ ਹੈ, ਇਹ ਨਹੀਂ ਕਿਹਾ ਇਨਸਾਨ ਨੇ। ਇੱਕ ਵਕਤ ਸੀਗਾ ਕਿ ਸਾਇੰਸ ਮਤਲਬ ਸਾਇੰਸ ਹੋਇਆ ਕਰਦਾ ਸੀ, ਪਰ ਫਿਰ ਆਹਿਸਤਾ ਆਹਿਸਤਾ ਸਮਝ ਲੱਗੀ ਕਿ ਨਹੀਂ, ਹਰ ਖੇਤਰ ਆਪਣੇ ਆਪ ਚ ਇੱਕ ਇੰਡੀਪੈਂਡੈਂਟ ਰਿਸਰਚ ਮੰਗਦਾ ਹੈ। ਤੇ ਫਿਰ ਬਾਟਨੀ ਅਲੱਗ ਹੋ ਗਈ, ਜ਼ੂਆਲੋਜੀ ਅਲੱਗ ਹੋ ਗਈ, ਆਰਕਿਓਲੋਜੀ ਅਲੱਗ ਹੋ ਗਈ, ਹਿਸਟਰੀ ਅਲੱਗ ਹੋ ਗਈ। ਹਾਲਾਂ ਇਹ ਸਾਰੀਆਂ ਹੀ ਸਾਇੰਸ ਦੀਆਂ ਬ੍ਰਾਂਚਿਸ ਨੇ, ਲੇਕਿਨ ਇੱਕ ਵਕਤ ਸੀਗਾ ਕਿ ਸਾਇੰਸ ਮਤਲਬ ਸਾਇੰਸ। ਲੇਕਿਨ ਅੱਜ ਸਾਇੰਸ ਕਿਸੇ ਨੂੰ ਕਹੋ ਕਿ ਮੈਂ ਸਾਇੰਸ ਦਾ ਸਟੂਡੈਂਟ ਹਾਂ, ਵਿਗਿਆਨ ਦਾ ਵਿਦਿਆਰਥੀ ਹਾਂ, ਤੇ ਉਹਨੂੰ ਅਗਲਾ ਸਵਾਲ ਪੁੱਛਿਆ ਜਾਏਗਾ ਵਿਗਿਆਨ ਦੇ ਕਿਸ ਹਿੱਸੇ ਦਾ। ਇੱਕ ਟਾਈਮ ਸੀਗਾ ਕਿ ਜਨਰਲ ਫਿਜ਼ੀਸ਼ੀਅਨ ਡਾਕਟਰ ਬਸ ਇਤਨਾ ਬਹੁਤ ਹੈ। ਅੱਜ ਪੁੱਛਿਆ ਜਾਂਦਾ ਹੈ ਡਾਕਟਰ ਹੋ, ਕਾਹਦੇ ਡਾਕਟਰ ਹੋ, ਕਾਰਡੀਓਲੋਜਿਸਟ ਹੋ, ਗਾਇਨਾਕੋਲੋਜਿਸਟ ਹੋ, ਨੈਫਰੋਲੋਜਿਸਟ ਹੋ, ਕੌਣ ਹੋ? ਹੈਰਤ ਤੇ ਉਦੋਂ ਹੁੰਦੀ ਹੈ ਜਦੋਂ ਇੱਕ ENT ਸਪੈਸ਼ਲਿਸਟ ਦੇ ਕੋਲ ਕੋਈ ਆਦਮੀ ਗਿਆ, ਉਹ ਕਹਿੰਦਾ ਵੀ ਮੈਂ ਆਪਣਾ ਨੱਕ ਦਿਖਾਣਾ। ਉਹ ਕਹਿੰਦਾ ਵਟ ਪਾਰਟ ਆਫ ਦ ਨੋਜ਼, ਰਾਈਟ ਨੋਸਟ੍ਰਲ ਔਰ ਲੈਫਟ ਨੋਸਟ੍ਰਲ? ਰੋਗੀ ਨੇ ਪੁੱਛਿਆ ਖੱਬੇ ਔਰ ਸੱਜੇ ਦਾ ਸਵਾਲ ਕਿਉਂ ਪੁੱਛ ਰਹੇ ਹੋ? ਉਹ ਕਹਿੰਦੇ ਕਿਉਂਕਿ ਖੱਬੇ ਨੋਸਟ੍ਰਲ ਦਾ ਡਾਕਟਰ ਹੋ ਰਿਹਾ, ਸੱਜੇ ਨੋਸਟ੍ਰਲ ਦਾ ਡਾਕਟਰ ਹੋ ਰਿਹਾ। ਆਦਮੀ ਜੇ ਕਹੇ ਕਿ ਆਪਣੇ ਜਿਸਮ ਨੂੰ ਸਮਝਿਆ ਹੈ ਤੇ ਉਹ ਵੀ ਨਹੀਂ ਪੂਰਾ ਸਮਝਿਆ ਹੈ। ਆਦਮੀ ਦੇ ਦਿਮਾਗ ਦੇ ਵਿੱਚ ਇਤਨੇ ਤੰਤੂ ਨੇ, ਟਿਸ਼ੂਜ ਨੇ, ਇਹਨਾਂ ਟਿਸ਼ੂਸ ਨੂੰ 1x1 ਅਗਰ ਇੱਕ ਦੇ ਨਾਲ ਇੱਕ ਜੋੜਿਆ ਜਾਏ ਤੇ ਇਸ ਪੂਰੀ ਧਰਤੀ ਦੇ 9 ਚੱਕਰ ਲੱਗ ਸਕਦੇ ਨੇ। ਇਸ ਇੱਕ ਦਿਮਾਗ ਦੇ ਅੰਦਰ ਇਤਨੇ ਟਿਸ਼ੂਸ ਮੌਜੂਦ ਨੇ। 3.5 ਅਰਬ ਸਾਡੇ ਸਰੀਰ ਦੇ ਅੰਦਰ ਵੱਖਰੇ ਵੱਖਰੇ ਕਿਸਮ ਦੇ ਜੀਵਾਣੂ ਨੇ ਜਿਨ੍ਹਾਂ ਦੀ ਇੱਕ ਪੂਰੀ ਦੁਨੀਆ ਹੈ ਅੰਦਰ। ਆਦਮੀ ਜ਼ਮੀਨ ਦੇ ਉੱਪਰ ਪੌਦੇ, ਪਕਸ਼ੀ, ਇਨਸਾਨ ਆਪਣੇ ਖੁਦ ਜਿਸਮ ਨੂੰ ਨਹੀਂ ਸਮਝ ਪਾਇਆ ਅਜੇ ਤੱਕ, ਹਾਲਾਂਕਿ ਆਪਣੇ ਆਪ ਨੂੰ 21ਵੀਂ ਸਦੀ ਦਾ ਇਨਸਾਨ ਕਹਿ ਰਿਹਾ ਹੈ, ਕੰਪਿਊਟਰ ਔਰ ਸੈਟੇਲਾਈਟ ਦਾ ਇਨਸਾਨ ਕਹਿ ਰਿਹਾ ਹੈ। ਲੇਕਿਨ ਕਿਸੇ ਵੀ ਮੌਜੂਦਾ ਸਾਇੰਟਿਸਟ ਨੂੰ ਤੁਸੀਂ ਪੁੱਛ ਕੇ ਦੇਖ ਲਓ ਕਿ ਕੈਨ ਯੂ ਸੇ ਦੈਟ ਆਈ ਹੈਵ ਰੀਚ ਦੈਟ ਗੋਲ ਵੇਅਰ ਆਈ ਕੈਨ ਸੇ ਦੈਟ ਆਈ ਹੈਵ ਨੋਨ ਦ ਹੋਲ ਆਫ ਮਾਈ ਐਟ ਲੀਸਟ ਡਿਪਾਰਟਮੈਂਟ? ਕੋਈ ਆਦਮੀ ਇਹੋ ਜਿਹਾ ਤੁਹਾਨੂੰ ਮਿਲਣ ਵਾਲਾ ਹੈ ਨਹੀਂ। ਹਰ ਸਾਲ ਨਵੀਂ ਖੋਜ। ਤੇ ਜਦੋਂ ਉੱਪਰ ਦੇ ਤਲ ਨੂੰ ਹੀ ਨਹੀਂ ਸਮਝ ਪਾਇਆ ਤੇ ਇਸ ਜ਼ਮੀਨ ਦੇ ਤਲ ਦੇ ਨੀਚੇ ਕਿਆ ਕੁਛ ਹੈ, ਕਿੱਥੇ ਸਮਝ ਪਾਏਗਾ? ਖਾਨਾ ਤੱਕ ਨੂੰ ਸਮਝ ਪਾਇਆ। ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਕੋਲ ਲੂਰੇ ਕੈਵਰਨਸ, ਇੱਕ ਪਾਤਾਲ ਸਮਝ ਲਓ, ਪੂਰਾ ਪਾਤਾਲ ਹੈ। ਜ਼ਮੀਨ ਦੇ ਤਲ ਤੋਂ ਕੋਈ 300 ਫੁੱਟ ਨੀਚੇ ਤੱਕ ਤੁਸੀਂ ਚੱਲ ਕੇ ਜਾਂਦੇ ਹੋ, ਰਸਤਾ ਉਹਨਾਂ ਨੇ ਬਣਾ ਰੱਖਿਆ ਹੈ। ਇਤਨੀਆਂ ਠੰਡੀਆਂ ਉਹ ਗੁਫਾਵਾਂ ਨੇ, ਤੁਸੀਂ ਉਹਨੂੰ ਗੁਫਾ ਕਹੋਗੇ ਕਿ ਪਾਤਾਲ ਕਹੋਗੇ, ਕੁਛ ਵੀ ਕਹਿ ਸਕਦੇ ਹੋ। ਰਾਮਾਇਣ ਵਿੱਚ ਜ਼ਿਕਰ ਆਇਆ ਕਿ ਰਾਵਣ ਦਾ ਭਰਾ ਇੱਕ ਸੀਗਾ ਇਹ ਰਾਵਣ, ਉਹ ਪਾਤਾਲ ਵਿੱਚ ਰਹਿੰਦਾ ਸੀ। ਤੇ ਆਦਮੀ ਕਲਪਨਾ ਕਰਨ ਲੱਗ ਪੈਂਦਾ ਕੋਈ ਹੋਵੇਗਾ ਪਾਤਾਲ, ਪਰ ਪਾਤਾਲ ਦਾ ਮਤਲਬ ਤਲ ਤੋਂ ਨੀਚੇ ਰਹਿੰਦਾ ਹੋਵੇ। ਇਤਨੀ ਵੱਡੀ ਗੁਫਾ ਹੈ ਉਹ, ਜਾਂ ਇਤਨਾ ਵੱਡਾ ਪਾਤਾਲ ਦਾ ਉਹ ਹਿੱਸਾ ਹੈ ਕਿ ਐਟ ਅ ਟਾਈਮ, ਇੱਕ ਵਕਤ ਵਿੱਚ ਉਸ ਥਾਂ ਦੇ ਉੱਪਰ 1,500 ਆਦਮੀ ਖਲੋ ਸਕਦਾ ਹੈ। ਇੰਨਾ ਵੱਡਾ ਹਾਲ ਸਮਝ ਲਓ ਇੱਕ ਅੰਦਰ ਹੈ, ਕੁਦਰਤੀ ਜੋ ਬਣਿਆ ਹੈ। ਔਰ ਜਦੋਂ ਅਸੀਂ ਲੋਕ ਉਸਨੂੰ ਦੇਖਣ ਗਏ, ਕਿਉਂਕਿ ਵਾਸ਼ਿੰਗਟਨ ਜਿਸ ਪ੍ਰੇਮੀਆਂ ਦੇ ਘਰ ਰੁਕੇ ਸੀ, ਉਹ ਕਹਿਣ ਲੱਗੇ ਇਹ ਵੀ ਇੱਕ ਕੁਦਰਤ ਦਾ ਕਰਿਸ਼ਮਾ ਹੈ ਜੋ ਤੁਸੀਂ ਨਾ ਦੇਖੋਗੇ ਤੇ ਫਿਰ ਵਾਸ਼ਿੰਗਟਨ ਆਉਣ ਦੀ ਗੱਲ ਅਧੂਰੀ ਜੀ ਲੱਗੇਗੀ, ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਇਸ ਗੱਲ ਨੂੰ ਪਸੰਦ ਕਰੋਗੇ ਜਾਂ ਜਾਣਾ ਦੇਖਣਾ ਅੱਛਾ ਲੱਗੇਗਾ ਤੁਹਾਨੂੰ। ਉਹ ਕਹਿੰਦੇ ਨੇ ਅੱਜ ਕੱਲ੍ਹ ਲੋਕ ਉੱਥੇ ਸਪੈਸ਼ਲ ਵਿਆਹ ਕਰਨ ਵਾਸਤੇ ਵੀ ਜਾਂਦੇ ਨੇ, امریکن کچھ بھی نواں کرنا چاہتے ہیں، کچھ نہ کچھ نویں چیز انہوں نے چاہیے دی ہے، تے اج کل اتھے شادیاں ہوں دی ہیں. ایک اور بڑی کمال دی چیز ہے کہ اس اندر اتھے موجودہ پتھران دے وچ 7 نوٹس آف میوزک موجود نے. ہن ایک آدمی نے کھوج کیتی ہے اس دی، بڑا ٹائم بڑے سال لگائے. ایک پتھر ہے جگہ سے اتھے اسی ناک کردے ہاں تے سا رے گا ما پا دھا نی سا، پورے جڑے 7 سر نے اتھے لگدے نے. پھر کسے ویگیانک بدھی سوچ والے نے انہاں 7 پوائنٹس دے اوپر چھوٹے چھوٹے انہیں ڈرم سٹک لگا دیتے، انہاں دا کنٹرول ایک الیکٹرانکلی پلیڈ پیانو دے نال کنیکٹ کر دیتا ہے. اسی بٹن جدو دباؤ گے انہیں کچھ ایک نوٹس فکس کر دیتے نے، تے بڑے سونے ایک فکسڈ جڑے نے وہ گیت چالو ہو جاندے نے. پتھراں چوں آوازاں نے، پتھراں دے وچوں سنگیت ہے. حالاں ہندوستان دے وچ دکشن بھارت دے وچ موجود میناکشی مندر دے جو کالمس نے، انہاں کالمس نو بھی اسی بجا کے دیکھیا، ایک ایک پتھر دا کالم تے سارے گا ما پا دا نیسا. اے کچھ خاص قسم دے پتھر کہندے نے جڑے کہ کھدائی کرن وقت پتال دے وچوں زمین دے تل دے تھلیوں انہاں نو ملے اور اس دا پریوگ کیتا گیا. فتح پور سیکری دے وچ وی جو اکبر نے بلند دروازہ اور سلیم چشتی دی جو درگاہ بنوائی ہے، اس درگاہ دے وچ وی ایک ایسا پتھر لگایا گیا ہے کہ اگر اس نو بجایا جائے تے آواز انج نکلدی جویں کہ نگاڑے دی آواز، اور کافی اچھی آواز نگاڑے دی آواز ورگی. کھوج کرن تے پوچھن تے پتہ لگیا کہ آرکیالوجسٹ تے ہن پیدا ہوئے نے، لیکن پرانے سمے دے وچ کسے ایک سیانے آدمی نے زمین دی کھدائی کر کے اس خاص قسم دے پتھر دی کھوج کیتی. گرو نانک صاحب اپنے اس وقت وچ بغیر زمین دیاں کھدائیاں اور آرکیالوجیکل سرویز کیتے بغیر یہ گل لکھ رہے نے، پاتالاں پاتال لکھ. اج وگیان نے، اج ریسرچز نے سانو بہت کچھ آسان کر دیتا ہے سمجھنا، لیکن قربان جائیے گرو نانک صاحب دے انہاں بولاں تو کہ جدوں اجے سائنس نام تے سائنس ورگے شبد دی بھی پیدائش نہیں ہوئی سی، اس وقت انہاں نے انٹیوشن کہو گے تسی، انہوں دا انر آئی کہو گے، انتر گیان کہو، کوئی بھی شبد دا پریوگ کر لو، لیکن انہوں نے اس چیز نو سپشٹ کیتا کہ ساڈے اس زمین دے تل دے نیچے بھی ہور تل نے جنہوں نو اسی پاتال کہنے، اور پاتال ایک نہیں بہت نے. اس زمین دے وچ جڑے نے او وکھرے نے، اور پھر دوسریاں پلانٹس اور دوسرے گرہ اور دوسریاں زمیناں دے وی تے پھر پاتال ہون گے. کنے ہون گے؟ کہندے پاتالاں پاتال لکھ، آگاساں آگاس. آگاس آکاش نو کہندے، سکائے نو کہندے. او کنے آکاش بھی لکھاں نے. آکاش لکھ کس طرح نے؟ ہر پرتھوی دے یا ہر گرہ دے آس پاس جو گیساں دا ایک کیرا بن جاندا ہے، جویں آدمی اس زمین تے رہ رہا ہے، 200 میل تک جو ہوا ہے اور اس 200 میل تک جو ایتھر دا پارٹ ہے سی انہوں سکائے یا اسمان کہانگے، ایدے وچ جو موجود گیسز نے وہ انسان دے جیون لئی بہت سرکشت نے، آدمی جی رہا ہے. اگر اس 200 میل دے کیرے نو پار کر جائے، جتنے سپیس شٹلز جاندے نے یہ سارے اپنی آکسیجن نال لے کے جاندے نے، کیونکہ اتھے آکسیجن نہیں ہے. سب تو پہلی جدو امریکہ نے بھیجی سی، تے جتنے دن انہوں نے طے کیتے سی اس تو تھوڑا جلدی واپس آ گئے سن 3 دن پہلا. کہندے کیوں واپس آ گئے؟ کیونکہ آکسیجن دا جو کوٹا سی انہوں دا وہ ختم ہون لگا، چھتی واپس آ گئے. تو اس پرتھوی دا آکاش او جدے وچ اسی سا لے سکدے ہاں یا جس دے نال اسی جی رہے ہاں، تو ہر پرتھوی دا ہر گرہ دا جو او جیون نو جیوت رکھن واسطے، جیون نو بنائے رکھن واسطے جو گیسز دا کیرا ہے، وہ اس پرتھوی دا آکاش ہو گیا. تو کہندے کنے نے؟ کہندے نے لکھاں نے، لکھاں نے. اس وشے چ میں تھوڑی جی ایک ہور دوسرے شاستراں دی بھی گل جوڑنی چاہاں گی. ایک گرنتھ ہے، نام ہے اس دا یوگ وششٹھ. یوگ وششٹھ ایک ایسا گرنتھ ہے جس میں ایک مہاپرش، ایک مہرشی ہوئے نے وششٹھ جی. انہوں نے اپنے جیون دے انوبھو جو رام چندر جی نو اپدیش دین وقت کہے نے، انہوں دا ایک سنکلن ہے، 2 حصے چ او گرنتھ ہے. اس وچ وششٹھ کہندے نے کہ میں ਸਾ ਸ਼ਰੀਰ ਇਸ ਸ਼ਰੀਰ ਦੇ ਨਾਲ ਫਲਾਣੇ ਨਕਸ਼ਤਰ ਤੱਕ ਗਿਆ ਹਾਂ, ਫਲਾਣੇ ਤਾਰੇ ਤੱਕ ਗਿਆ ਹਾਂ, ਫਲਾਣੇ ਗ੍ਰਹਿ ਤੱਕ ਗਿਆ, ਉੱਥੇ ਮੈਂ ਇਹ ਦੇਖਿਆ, ਉੱਥੇ ਮੈਂ ਇਹ ਦੇਖਿਆ, ਉਹ ਸਾਰਾ ਵਰਣਨ ਉਸਨੇ ਕੀਤਾ। ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਜਾਂ ਗੁਰੂ ਨਾਨਕ ਸਾਹਿਬ ਨੇ ਜੋ ਯਾਤਰਾਵਾਂ ਕੀਤੀਆਂ ਨੇ, ਉਹਨਾਂ ਯਾਤਰਾਵਾਂ ਵਿੱਚ ਇੱਕ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਇਸ ਪ੍ਰਿਥਵੀ ਤੋਂ ਬਾਹਰ ਅੰਤਰਿਕਸ਼ ਵਿੱਚ ਗਏ ਨੇ। ਐਸੀ ਭਾਈ ਬਾਲੇ ਦੀ ਜਨਮ ਸਾਖੀ ਚ ਜ਼ਿਕਰ ਆਇਆ ਹੈ। ਉੱਪਰ ਇੱਕ ਜੋਗੀ ਜਿਹੜਾ ਕਿ ਆਸਨ ਔਰ ਸਮਾਧੀ ਲਗਾ ਕੇ ਬੈਠਾ ਸੀ, ਉਹਦੇ ਕੋਲ ਪਹੁੰਚੇ ਨੇ। ਮਰਦਾਨਾ ਪੁੱਛਦਾ ਹੈ, ਮਹਾਰਾਜ ਇਹ ਇੱਥੇ ਕੀ ਕਰਦਾ ਪਿਆ ਹੈ? ਉਹ ਕਹਿੰਦੇ ਨੇ, ਕੋਲ ਚੱਲ ਕੇ ਪੁੱਛਨੇ ਆ, ਇਹ ਇੱਥੇ ਕੀ ਕਰਦਾ ਪਿਆ ਹੈ? ਡੈਫੀਨੇਟਲੀ ਉਹ ਦੂਸਰੇ ਕਿਸੇ ਗ੍ਰਹਿ ਚ ਗਏ ਨੇ, ਔਰ ਡੈਫੀਨੇਟਲੀ ਉਹ ਜੋ ਉੱਥੇ ਮੌਜੂਦ ਵਿਅਕਤੀ ਉਹਨਾਂ ਨੂੰ ਮਿਲਿਆ ਹੈ, ਉਹ ਜ਼ਰੂਰ ਕਿਸੇ ਦੂਸਰੇ ਗ੍ਰਹਿ ਦਾ ਪ੍ਰਾਣੀ ਰਿਹਾ ਹੋਏਗਾ। ਉਹ ਪੁੱਛਦੇ ਨੇ ਵੀ ਤੂੰ ਇੱਥੇ ਕੀ ਕਰ ਰਿਹਾ ਹੈ? ਸਮਾਧੀ ਲਗਾਈ ਬੈਠਾ ਹੈ, ਪਰ ਆਪਣੇ ਬਾਰੇ ਕੁਛ ਦੱਸ। ਕਹਿੰਦੇ ਨੇ, ਜਦੋਂ ਉਸਨੇ ਅੱਖਾਂ ਖੋਲੀਆਂ, ਸਾਹਮਣੇ ਖਲੋਤਿਆਂ ਦੇਖਿਆ ਤੇ ਪੁੱਛਿਆ, ਕੀ ਤੁਸੀਂ ਗੁਰੂ ਨਾਨਕ ਹੋ? ਕੀ ਤੁਹਾਡਾ ਨਾਮ ਨਾਨਕ? ਪਰਦਾਵਾ ਕਹਿੰਦਾ, ਬਾਬਾ ਇਹ ਤੇ ਤੈਨੂੰ ਪਹਿਲੇ ਤੋਂ ਹੀ ਜਾਣਦਾ ਹੈ। ਉਹ ਕਹਿੰਦੇ, ਹਾਂ ਮੇਰਾ ਨਾਮ ਇਹੀ ਹੈ। ਕਹਿੰਦੇ, ਫਿਰ ਤੇ ਮੈਂ ਤੁਹਾਡੀ ਹੀ ਉਡੀਕ ਕਰ ਰਿਹਾ ਸੀ। ਐਸਾ ਵਾਰਤਾਲਾਪ ਉਹ ਕਹਿੰਦੇ ਨੇ, ਉਹ ਕਹਿੰਦੇ, ਮੇਰੇ ਗੁਰੂ ਨੇ ਮੈਨੂੰ ਕਿਹਾ ਸੀਗਾ ਕਿ ਫਲਾਂ ਫਲਾਂ ਸਮੇਂ ਚ, ਫਲਾਂ ਫਲਾਂ ਕਾਲ ਵਿੱਚ ਇਹ ਅਵਤਾਰੀ ਪੁਰਸ਼, ਗਿਆਨਾ ਅਵਤਾਰ ਪੈਦਾ ਹੋਵੇਗਾ, ਤੇ ਯੋਗ ਦੀਆਂ ਸਿੱਧੀਆਂ ਤੈਨੂੰ ਪ੍ਰਾਪਤ ਨੇ, ਪਰ ਗਿਆਨ ਮਾਰਗ ਤੇ ਪਰਮਾਤਮਾ ਨਾਲ ਜੁੜਨ ਦਾ ਉਪਾਏ ਔਰ ਰਸਤਾ ਤੈਨੂੰ ਉਹੀ ਦੱਸਣਗੇ। ਸੋ ਅੱਜ ਮੇਰਾ ਕੰਮ ਹੋ ਗਿਆ, ਮੈਂ ਤੇ ਤੁਹਾਡੀ ਉਡੀਕ ਕਰ ਰਿਹਾ ਸੀ। ਐਸਾ ਜ਼ਿਕਰ ਆਇਆ ਹੈ ਕਿ ਉਹ ਅੰਤਰਿਕਸ਼ ਵਿੱਚ ਗਏ ਨੇ, ਸਰੀਰ ਸਹਿਤ ਗਏ ਨੇ। ਕਿਵੇਂ ਗਏ ਨੇ? ਇਸ ਚੀਜ਼ ਨੂੰ, ਸਾਇੰਸ ਨੂੰ ਸਮਝਣ ਵਾਸਤੇ ਅਜੇ ਕੁਛ ਹੋਰ ਵਕਤ ਲੱਗ ਜਾਏਗਾ। ਯੋਗ ਮਾਰਗ ਦੇ ਵਿੱਚ ਇੱਕ ਸਿੱਧੀ ਹੈ, ਜਿਸ ਸਿੱਧੀ ਨੂੰ ਕਈ ਨਾਮ ਨੇ, ਅਣੀਮਾ, ਲਘੀਮਾ, ਮਹੀਮਾ, ਉਹਦੇ ਵਿੱਚ ਇੱਕ ਸਿੱਧੀ ਹੈ, ਜਿਸ ਜਗ੍ਹਾ ਤੁਸੀਂ ਜਾਣਾ ਚਾਹੋ ਤੁਸੀਂ ਉਸ ਜਗ੍ਹਾ ਜਾ ਸਕਦੇ ਹੋ। ਯੋਗ ਮਾਰਗ ਦੇ ਵਿੱਚ ਇਹ ਸਿੱਧੀਆਂ ਯੋਗੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਪ੍ਰਾਪਤ ਕੀਤੀਆਂ ਨੇ। ਇਸ ਸਦੀ ਦੇ ਵਿੱਚ ਵੀ ਕੁਝ ਐਸੇ ਯੋਗੀ ਹੋਏ ਨੇ ਜਿਨ੍ਹਾਂ ਨੇ ਸਾ ਸ਼ਰੀਰ ਯਾਤਰਾਵਾਂ ਕੀਤੀਆਂ ਨੇ। ਉਹਨਾਂ ਨੇ ਬੈਠੇ ਬਨਾਰਸ ਵਿੱਚ ਹੋਏ ਨੇ, ਦਿਖਾਈ ਅਲਾਹਾਬਾਦ ਕਿਸੇ ਨੂੰ ਦੇ ਰਹੇ ਨੇ, ਬੈਠੇ ਇੱਕ ਜਗ੍ਹਾ ਤੇ ਹੋਏ ਨੇ, ਪਰ ਆਪਣੇ ਕਿਸੇ ਭਗਤ ਪ੍ਰੇਮੀ ਨੂੰ ਉਹਦੇ ਸ਼ਹਿਰ ਵਿੱਚ ਜਾ ਕੇ ਉਹਦੇ ਘਰ ਰੋਟੀ ਖਾ ਕੇ ਉਹਨੂੰ ਆਸ਼ੀਰਵਾਦ ਦੇ, ਉਹ ਕਹਿ ਰਿਹਾ ਉੱਥੇ ਮੌਜੂਦ ਸਨ, ਉਹ ਕਹਿ ਰਿਹਾ ਕਿ ਮੇਰੇ ਕੋਲ ਪੂਰਾ ਟਾਈਮ ਇੱਥੇ ਰਹੇ, ਕਿਧਰੇ ਨਹੀਂ ਗਏ। ਹਾਲਾਂਕਿ ਇਹੋ ਜਿਹੇ ਯੋਗ ਸਿੱਧ ਪੁਰਸ਼ ਵੀ ਇਤਨੇ, ਜਿਹਨੂੰ ਕਹਿੰਦੇ ਨੇ ਨਾ ਕਿ ਇਹ ਨਹੀਂ ਕਿ ਤੁਸੀਂ ਕਹੋ ਵੀ ਹਰ ਤੀਸਰਾ ਆਦਮੀ ਜਿਹਨੇ ਆਪਣੇ ਨਾਮ ਨਾਲ ਯੋਗੀ ਲਗਾ ਲਿਆ ਹੈ ਉਹ ਸੱਚਮੁੱਚ ਯੋਗੀ ਵੀ ਹੈ ਕਿ ਨਹੀਂ ਹੈ। ਯੋਗੀ ਸ਼ਬਦ ਪ੍ਰਯੋਗ ਕਰ ਲੈਣ ਨਾਲ ਤਾਂ ਕੋਈ ਯੋਗੀ ਹੋ ਨਹੀਂ ਜਾਂਦਾ, ਲੇਕਿਨ ਯੋਗ ਮਾਰਗ ਦੀ ਇਹਨਾਂ ਸਿੱਧੀਆਂ ਨੂੰ, ਇਹਨਾਂ ਪਾਵਰਸ ਨੂੰ ਇਨਸਾਨਾਂ ਨੇ ਛੂਇਆ ਹੈ, ਔਰ ਇਹਨਾਂ ਤਾਕਤਾਂ ਨੂੰ ਦੁਨੀਆਂ ਦੇ ਪ੍ਰਦਰਸ਼ਨ ਵਾਸਤੇ ਨਹੀਂ, ਹਾਂ ਆਪਣੀ ਅਧਿਆਤਮਿਕ ਸਾਧਨਾ, ਆਪਣੀ ਯਾਤਰਾ ਦੇ ਦੌਰਾਨ ਇਹ ਵੀ ਇੱਕ ਪੜਾਵ ਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਲਖ ਅਗਾਸਾਂ ਅਗਾਸ ਔੜਕ ਔੜਕ ਪਾਲ ਥਕੇ ਵੇਦ ਕਹਿਣ ਇੱਕ ਵਾਦ। ਕਹਿੰਦੇ ਨੇ, ਲੱਭ ਲੱਭ ਕੇ, ਖੋਜ ਕਰ ਕਰਕੇ, ਔੜਕ ਔੜਕ, ਬਾਰ ਬਾਰ ਇਸ ਪ੍ਰਭੂ ਦੀ ਬਣਾਈ ਕੁਦਰਤ ਨੂੰ ਦੇਖ ਦੇਖ ਕੇ, ਤੇ ਬਾਰ ਬਾਰ ਵੇਦ ਇਸ ਗੱਲ ਨੂੰ ਦੁਹਰਾ ਰਹੇ ਨੇ ਕਿ ਇਹ ਪ੍ਰਭੂ ਤੂੰ ਬੇਅੰਤ ਹੈ। ਜੇ ਤੇਰੀ ਬਣੀ ਸ੍ਰਿਸ਼ਟੀ ਇਤਨੀ ਬੇਅੰਤ ਹੈ ਕਿ ਲੱਖਾਂ ਲੱਖ ਪ੍ਰਿਥਵੀਆਂ ਨੇ, ਲੱਖਾਂ ਲੱਖ ਆਕਾਸ਼ ਨੇ, ਲੱਖਾਂ ਲੱਖ ਪਤਾਲ ਨੇ, ਲੱਖਾਂ ਲੱਖ ਜੀਵ, ਲੱਖਾਂ ਲੱਖ ਜੰਤੂ ਨੇ, ਤੇ ਤੂੰ ਖੁਦ ਕਿਤਨਾ ਵੱਡਾ ਹੈ, ਤੂੰ ਖੁਦ ਕਿਤਨਾ ਬੇਅੰਤ ਹੈ। ਸਹਿਸ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਤਾਤ। ਸਹਿਸ ਅਠਾਰਾਂ, ਸਹਿਸ ਮੈਨੇ ਸੌ, ਤੇ ਅਠਾਰਾਂ ਮੈਨੇ ਅਠਾਰਾਂ ਸੌ। ਕਹਿਣ ਕਤੇਬਾਂ, ਅਠਾਰਾਂ ਪੁਰਾਣ ਦੀ ਗਿਣਤੀ ਜਿਹੜੀ ਹੈ, ਸਹਿਸ ਤੇ ਅਠਾਰਾਂ ਦੋਵਾਂ ਨੂੰ ਕੰਬਾਈਨ ਕਰਕੇ ਜੇ ਦੇਖੀਏ ਤਾਂ ਅਠਾਰਾਂ ਪੁਰਾਣ ਇੱਕ ਨੇ ਤੇ ਸੌ ਸਮ੍ਰਿਤੀਆਂ ਔਰ ਸ਼ਰੂਤੀਆਂ। ਕਹਿੰਦੇ ਨੇ, ਸਾਰੇ ਪੁਰਾਣ ਮਿਲ ਕੇ ਸਾਰੇ ਤੇਰੀ ਗਾਇਨ, ਸਾਰੇ ਤੇਰੀ ਉਸਤਤੀ ਗਾ ਰਹੇ ਨੇ। ਕਹਿਣ ਕਤੇਬਾਂ, ਕੁਰਾਨ ਵੀ ਤੇਰੀ ਹੀ ਮਹਿਮਾ ਗਾ ਰਹੀ ਹੈ, ਕੁਰਾਨ ਵੀ ਇਹ ਪ੍ਰਭੂ ਤੇਰਾ ਹੀ ਜਸ ਗਾ ਰਹੀ ਹੈ। ਲੇਕਿਨ ਜੇ ਕਹੋ ਕਿ ਅਸਲ ਵਿੱਚ ਤੂੰ ਕੌਣ ਹੈ, ਅਸਲੂ ਇੱਕ ਤਾਤ, ਅਸਲ ਵਿੱਚ ਤੇਰਾ ਸਵਰੂਪ ਕੀ ਹੈ, ਜੇ ਅਸੀਂ ਇਹ ਕਹਿ ਦਈਏ ਕਿ ਇਹਨਾਂ ਸਾਰਿਆਂ ਨੇ ਰਲ ਕੇ ਤੇਰੀ ਮਹਿਮਾ ਨੂੰ ਗਾ ਲਿਆ ਤੇ ਕੋਈ ਨਹੀਂ ਗਾਇਆ। ਖਿਆਲ ਕਰਨਾ ਇੱਥੇ ਭਾਵ ਇਹ ਨਹੀਂ ਕਿ ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਕੁਝ ਹੈ ਹੀ ਨਹੀਂ, ਇਹਨਾਂ ਦਾ ਅਰਥ ਇਹ ਵੀ ਨਹੀਂ ਕਿ ਇਹਨਾਂ ਧਾਰਮਿਕ ਗ੍ਰੰਥਾਂ ਦੀ ਕੋਈ ਕੀਮਤ ਨਹੀਂ ਹੈ। ਗੁਰਦੇਵ ਸਿਰਫ ਇਤਨਾ ਕਹਿ ਰਹੇ ਨੇ ਕਿ ਕਿਤਨਾ ਵੀ ਕਹਿ ਲਿਆ ਜਾਏ ਪਰ ਕਿਤਨਾ ਵੀ ਕਹਿ ਕੇ ਉਹ ਕੁਛ ਨਹੀਂ ਦੇ ਬਰਾਬਰ ਹੈ ਉਸ ਵੱਡੇ ਪ੍ਰਭੂ ਦੇ ਅੱਗੇ। ਲੇਖਾ ਹੋਏ ਤਾਂ ਲਿਖੀਏ, ਲਿਖਿਆ ਹੋਏ ਵਿਨਾਸ਼, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਕਹਿੰਦੇ ਜੇ ਲੇਖਾਂ ਚ ਲਿਖਿਆ ਜਾ ਸਕਦਾ ਤੇ ਪ੍ਰਭੂ ਤੇਰੇ ਜਸ ਨੂੰ ਅਸੀਂ ਜ਼ਰੂਰ ਲਿਖ ਦਿੰਦੇ, ਪਰ ਪ੍ਰਸ਼ਨ ਇਹ ਹੈ ਕਿ ਜੋ ਅਸੀਂ ਲਿਖਾਂਗੇ ਕਿਆ ਉਹ ਤੇਰੇ ਵਾਂਗੂ ਸਦਾ ਔਰ ਸਦੀਵੀ ਔਰ ਸੱਚ ਹੋਵੇਗਾ? ਕਿਉਂਕਿ ਲੇਖ ਬੰਦੇ ਦਾ ਹੈ, ਜੇ ਬੰਦਾ ਬਿਨਸ ਜਾਣ ਵਾਲਾ ਹੈ, ਜੇ ਬੰਦਾ ਹੀ ਝੂਠਾ ਹੈ, ਜੇ ਬੰਦਾ ਹੀ ਮਰ ਜਾਣ ਵਾਲਾ ਹੈ, ਤੇ ਇਹਦੀਆਂ ਲਿਖਤਾਂ ਕਿੱਥੋਂ ਸੱਚੀਆਂ ਹੋ ਸਕਦੀਆਂ ਨੇ? ਇਹਦੀ ਲਿਖਤ ਵੀ ਸੱਚੀ ਨਹੀਂ, ਇਹਦੀ ਲਿਖਤ ਦਾ ਵਿਨਾਸ਼ ਹੈ, ਖੁਦ ਆਦਮੀ ਦਾ ਵਿਨਾਸ਼ ਹੈ, ਖੁਦ ਸੋਚਣ ਵਾਲੇ ਮਨ ਦਾ ਵੀ ਵਿਨਾਸ਼ ਹੋ ਜਾਏਗਾ। ਲੇਕਿਨ ਇਹ ਨਾਨਕ ਉਸ ਵੱਡੇ ਦੀਆਂ ਗੱਲਾਂ ਬਹੁਤ ਵੱਡੀਆਂ ਨੇ, ਮਨ ਬਹੁਤ ਛੋਟਾ, ਜ਼ੁਬਾਨ ਬਹੁਤ ਛੋਟੀ, ਵਰਣਨ ਕਰਨਾ ਬਹੁਤ ਔਖਾ ਹੈ। ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ। ਸਲਾਹ ਕਹਿੰਦੇ ਨੇ ਪ੍ਰਸ਼ੰਸਾ ਕਰਨਾ। ਸਲਾਹ ਕਰਾਂ ਮੈਂ, ਤੇਰੀਆਂ ਸਲਾਹ ਕਰਾਂ ਮੈਂ, ਤੇਰੀਆਂ ਪ੍ਰਸ਼ੰਸਾ ਕਰਾਂ, ਤੇਰਾ ਜਸ ਗਾਵਾਂ, ਤੇਰੇ ਪਿਆਰ ਦੇ ਗੀਤ ਗਾਵਾਂ, ਤੈਨੂੰ ਵੱਡਿਆਂ ਵੱਡਿਆਂ ਨਾਮਾਂ ਨਾਲ ਬੁਲਾਵਾਂ, ਤੇਰੇ ਨਾਮ ਦੇ ਮੈਂ ਗੀਤ ਗਜ਼ਲ ਨਜ਼ਮਾਂ ਲਿਖ ਛੱਡਾਂ, ਕਿ ਤੇਰੇ ਨਾਮ ਦੇ ਇਹਨਾਂ ਗੁਣਾਂ ਨੂੰ, ਇਸ ਜਸ ਨੂੰ ਮੈਂ ਦਿਨ ਰਾਤ ਗਾਉਂਦਾ ਰਵਾਂ। ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ। ਲੇਕਿਨ ਫਿਰ ਵੀ ਜੇਕਰ ਕੋਈ ਕਹੇ ਕਿ ਮੈਨੂੰ ਰੱਬ ਦੀ ਸੁਰਤ ਹੋ ਗਈ ਹੈ, ਨਹੀਂ ਕਹਿ ਸਕਦਾ। ਸੁਰਤ ਸ਼ਬਦ ਦੇ ਦੋ ਅਰਥ ਨੇ, ਇੱਕ ਹੈ ਸੁਰਤੀ, ਜਿਹਨੂੰ ਕਬੀਰ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਅਕਸਰ ਵਰਤਿਆ ਹੈ। ਸੁਰਤੀ, ਸੁਰਤੀ ਦਾ ਅਰਥ ਬਿਰਤੀ, ਬਿਰਤੀ ਮੈਂ ਕਹਾਂਗੀ ਕਿ ਮਨ ਦੀ ਵਿਚਾਰ ਦੀ ਉਹ ਤਰੰਗ ਜਿਹੜੀ ਸਾਨੂੰ ਵਿਸ਼ੇ ਦੇ ਨਾਲ ਜੋੜਦੀ ਹੈ। ਤੇ ਕਹਿੰਦੇ ਨੇ ਰੱਬ ਦੀ ਸੁਰਤੀ ਜਗ ਜਾਣਾ, ਵੈਸੇ ਰੱਬ ਦੀ ਸੁਰਤੀ ਜਗਦੀ ਕਦੀ ਵੀ ਨਹੀਂ ਜੇ, ਮਨ ਦੀ ਸੁਰਤੀ ਜਗਦੀ ਹੈ। ਰੱਬ ਥੋੜੀ ਜਗਦਾ, ਉਹ ਕੋਈ ਸੁੱਤਾ ਹੈ ਜਿਹੜਾ ਜਗ ਜਾਵੇਗਾ? ਪਰ ਅਸੀਂ ਰੱਬ ਨੂੰ ਜਗਾਉਣ ਨੂੰ ਫਿਰਦੇ ਹਾਂ, ਆਪ ਨੂੰ ਨਹੀਂ ਜਗਾਵਾਂਗੇ, ਆਪਣੀਆਂ ਅੱਖਾਂ ਖੋਲਣ ਨੂੰ ਤਿਆਰ ਨਹੀਂ। ਉਹ ਕਹਿੰਦੇ ਉਹਦੇ ਅੰਦਰ ਰੱਬ ਪ੍ਰਗਟ ਹੋ ਗਿਆ। ਕਹਿਣਾ ਇਹ ਚਾਹੀਦਾ ਹੈ ਉਹਦੇ ਅੰਦਰ ਪਿਆਰ ਪ੍ਰਗਟ ਹੋ ਗਿਆ, ਕਹਿਣਾ ਚਾਹੀਦਾ ਉਹਦੇ ਅੰਦਰ ਸ਼ਰਧਾ ਪ੍ਰਗਟ ਹੋ ਗਈ। ਤੇ ਹਰੀ ਵਿਆਪਕ ਸਰਵਤਰ ਸਮਾਨਾ, ਪ੍ਰੇਮ ਤੇ ਪ੍ਰਗਟ ਭਏ ਮੈਂ ਜਾਣਾ। ਉਹ ਤੇ ਸਰਵਤਰ ਪ੍ਰਗਟ ਹੈ, ਪਰ ਤੇਰੇ ਵਾਸਤੇ ਪ੍ਰਗਟ ਨਹੀਂ ਸੀ ਕਿਉਂਕਿ ਤੇਰੇ ਅੰਦਰ ਪਿਆਰ ਪ੍ਰਗਟ ਨਹੀਂ ਸੀ। ਤੋ ਕਹਿਣਾ ਇਹ ਚਾਹੀਦਾ ਹੈ ਕਿ ਪ੍ਰਭੂ ਦਾ ਪ੍ਰੇਮ ਹਿਰਦੇ ਚ ਪ੍ਰਗਟ ਹੋ ਗਿਆ, ਤੇ ਚੂੰਕਿ ਪ੍ਰੇਮ ਪ੍ਰਗਟ ਹੋ ਗਿਆ ਤੇ ਫਿਰ ਮੇਰੇ ਵਾਸਤੇ ਉਹ ਵੀ ਪ੍ਰਗਟ ਹੋ ਗਿਆ। ਲੇਕਿਨ ਅਸੀਂ ਇੰਜ ਨਹੀਂ ਕਹਿੰਦੇ, ਅਸੀਂ ਦੂਸਰੇ ਤਰ੍ਹਾਂ ਕਹਿੰਦੇ ਹਾਂ। ਕਹਿੰਦੇ ਫਲਾਣੇ ਨੂੰ ਸੁਰਤੀ ਜਗ ਗਈ, ਫਲਾਣੇ ਦੀ ਸੁਰਤੀ ਜਗ ਗਈ। ਸੁਰਤੀ ਜਗ ਜਾਣ ਤੋਂ ਭਾਵ ਮਨ ਦੇ ਅੰਦਰ ਉਹ ਬਿਰਤੀ ਬਣ ਗਈ, ਮਨ ਦੀ ਉਹ ਅਵਸਥਾ ਬਣ ਗਈ ਜਿਸ ਵਿੱਚ ਦੁਨੀਆਂ ਦੇ ਸਾਰੇ ਵਿਚਾਰ ਖਤਮ ਹੋ ਗਏ। ਔਰ ਜਦੋਂ ਦੁਨੀਆਂ ਦੇ ਵਿਚਾਰ ਖਤਮ ਹੋ ਜਾਣ ਤੇ ਮਨ ਦੀ ਉਸ ਨਿਰਵਿਚਾਰ ਅਵਸਥਾ ਨੂੰ ਹੀ ਅਸੀਂ ਕਹਿ ਸਕਦੇ ਹਾਂ ਸੁਰਤ ਦਾ ਜਗ ਜਾਣਾ। ਸੁਰਤ ਆਪਣੇ ਆਪ ਚ ਇੱਕ ਵਿਚਾਰ ਜਾਂ ਵਿਰਤੀ ਨਹੀਂ ਹੈ। ਸੁਰਤ ਦਾ ਅਰਥ ਸਿਰਫ ਇਤਨਾ ਹੈ, ਐਬਸੈਂਸ ਆਫ ਆਲ ਵਰਲਡਲੀ ਥਾਟਸ। ਖਿਆਲ ਕਰਨਾ, ਇਹਨੂੰ ਜੇ ਪ੍ਰੈਕਟੀਕਲੀ ਕਦੀ ਕਰਨ ਬੈਠਣਾ, ਇਸ ਸਟੇਟ ਆਫ ਮਾਇੰਡ ਨੂੰ ਅਨੁਭਵ ਕਰਨ ਲਈ ਕਦੀ ਬੈਠਣਾ ਕਿ ਅੱਜ ਮੈਂ ਬੈਠਾਂਗਾ ਅੱਖਾਂ ਬੰਦ ਕਰਕੇ ਤੇ ਆਪਣੇ ਅੰਦਰ ਮਨ ਦੀ ਉਸ ਅਵਸਥਾ ਦਾ ਰਸ ਲੈਣਾ ਹੈ ਜਿਹਦੇ ਵਿੱਚ ਮਨ ਨਿਰਵਿਚਾਰ ਹੋ ਜਾਏ, ਜਿਸਨੂੰ ਗੁਰਦੇਵ ਨੇ ਕਿਹਾ ਹੈ ਨਾ ਇੱਕ ਜਗ੍ਹਾ ਬਾਣੀ ਚ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਬੁੱਧ ਨਹੀਂ ਰਹੀ, ਮਨੇ ਵਿਚਾਰ ਕੋਈ ਨਹੀਂ ਰਿਹਾ। ਸੁਧ ਨਹੀਂ ਰਹੀ, ਮਨੇ ਦੁਨੀਆਂ ਦੀ ਹੋਸ਼ ਕੋਈ ਨਹੀਂ ਰਹੀ, ਦੁਨੀਆਂ ਦੀ ਹੋਸ਼ ਕੋਈ ਨਹੀਂ, ਮਤ ਵਿੱਚ ਵਿਚਾਰ ਕੋਈ ਨਹੀਂ। ਇਸ ਅਵਸਥਾ ਦਾ ਨਾਮ ਹੈ ਧਿਆਨ। ਦਿਸ ਇਜ਼ ਮੈਡੀਟੇਸ਼ਨ, ਇਹ ਹੈ ਧਿਆਨ। ਔਰ ਧਿਆਨ ਅੰਦਰ ਜਗੇ ਬਗੈਰ ਪਰਮਾਤਮਾ ਦੀ ਇੱਕ ਕਿਰਨ ਦਾ ਵੀ ਪਤਾ ਨਹੀਂ ਲੱਗ ਸਕਦਾ, ਇੱਕ ਕਿਰਨ ਦਾ ਵੀ ਪਤਾ ਨਹੀਂ ਲੱਗ ਸਕਦਾ। ਅੱਖਾਂ ਬੰਦ ਕਰਕੇ ਹਜ਼ਾਰ ਵਾਰ ਕੋਈ ਕਹੇ ਸੂਰਜ ਹੈ, ਸੂਰਜ ਹੈ, ਸੂਰਜ ਹੈ, ਰਟੀ ਜਾਏ, ਜਪੀ ਜਾਏ, ਪਰ ਜਦ ਤੱਕ ਉਸਨੇ ਅੱਖ ਖੋਲ ਕੇ ਦੇਖੀ ਨਹੀਂ, ਉਹ ਕੀ ਜਾਣੇ ਸੂਰਜ ਹੈ ਕਿ ਨਹੀਂ ਹੈ। ਕਹਿੰਦੇ ਨਾ ਚਾਰ ਅੰਧੇ ਇਕੱਠੇ ਬੈਠੇ, ਇਹਨਾਂ ਚਾਰ ਅੰਧਿਆਂ ਵਿੱਚੋਂ ਇੱਕ ਨੂੰ ਕਿਸੇ ਨੇ ਖੀਰ ਖਵਾਈ ਸੀ। ਆਪਣੇ ਮਿੱਤਰਾਂ ਨੂੰ ਦੱਸਦਾ ਹੈ ਕਿ ਅੱਜ ਮੈਂ ਖੀਰ ਖਾ ਕੇ ਆਇਆ ਵਾਂ ਤੇ ਤੁਹਾਡੇ ਤਿੰਨਾਂ ਵਾਸਤੇ ਲੈ ਕੇ ਵੀ ਆਇਆ। ਗਰੀਬ ਆਦਮੀ ਸਨ, ਖੀਰ ਨਾਮ ਹੀ ਪਹਿਲੀ ਵਾਰ ਸੁਣ ਰਹੇ ਸਨ। ਪੁੱਛਦੇ ਨੇ ਹੈ ਕਿਹੋ ਜਿਹੀ, ਸਵਾਦ ਕਿਹੋ ਜਿਹਾ। ਉਹ ਕਹਿੰਦੇ ਨੇ ਵੀ ਮੈਨੂੰ ਸਵਾਦ ਦੀ ਤਾਂ ਗੱਲ ਇਹ ਹੈ ਕਿ ਬਹੁਤ ਸਵਾਦ ਹੈ, ਤੇ ਹੈ ਕਿਹੋ ਜਿਹੀ ਤੇ ਮੈਂ ਇੰਨਾ ਕਹਿ ਸਕਦਾ, ਜਿਹਨੇ ਖਵਾਈ ਸੀ ਮੈਂ ਵੀ ਉਹਨੂੰ ਪੁੱਛਿਆ ਸੀ ਕਿ ਕਿਹੋ ਜਿਹੀ ਦਿਸਦੀ, ਤੇ ਉਹਨੇ ਕਿਹਾ ਸੀ ਚਿੱਟੀ ਹੈ, ਵਾਈਟ, ਸਫੇਦ ਹੈ। ਹੁਣ ਅੰਧਾ, ਜਨਮ ਦਾ ਅੰਧਾ ਕੀ ਜਾਣੇ ਸਫੇਦ ਕੀ ਹੈ। ਉਹ ਕਹਿੰਦੇ ਸਫੇਦ ਦਾ ਮਤਲਬ ਕੀ, ਸਫੇਦ ਕਿਹੋ ਜਿਹਾ? ਕਹਿੰਦਾ ਸਫੇਦ ਦੁੱਧ ਵਰਗਾ ਜਿਹੜਾ ਆਪਾਂ ਰੋਜ਼ ਪੀਂਦੇ। ਉਹ ਕਹਿੰਦੇ ਦੁੱਧ ਦਾ ਤੇ ਸਵਾਦ ਦਾ ਤੇ ਪਤਾ ਹੈ, ਪਰ ਦੁੱਧ ਦਾ ਰੰਗ ਸਫੇਦ ਹੁੰਦਾ ਹੈ ਨੀ ਸਮਝ ਲੱਗੀ, ਕਿਹੋ ਜਿਹਾ ਸਫੇਦ ਦੁੱਧ ਹੁੰਦਾ? ਉਹ ਕਹਿੰਦਾ ਐ ਸਮਝ ਲਿਆ ਜਿਵੇਂ ਬਗਲਾ ਸਫੇਦ ਹੁੰਦਾ ਹੈ। ਉਹ ਕਹਿੰਦੇ ਨੇ ਬਗਲਾ ਸਫੇਦ, ਥੋੜਾ ਹੋਰ ਇਹਨੂੰ ਕਲੀਅਰ ਕਰ, ਥੋੜਾ ਹੋਰ ਇਹਨੂੰ ਸਮਝਾ ਕਿ ਬਗਲਾ ਕਿਹੋ ਜਿਹਾ ਹੁੰਦਾ ਹੈ। ਤੇ ਉਸ ਅੰਧੇ ਆਦਮੀ ਦੇ ਕੋਲ ਇੱਕ ਸੁਜਾਖਾ ਬੈਠਾ ਸੀ, ਅੱਖਾਂ ਵਾਲਾ ਬੈਠਾ ਸੀ। ਉਹਨੇ ਕਿਹਾ ਭਾਈ ਸੋਹਣਿਆ, ਜਰਾ ਦੱਸੇਗਾ ਕਿ ਬਗਲਾ ਕਿਹੋ ਜਿਹਾ ਹੁੰਦਾ? ਗੱਲ ਸਫੇਦੀ ਤੋਂ ਚਾਲੂ ਹੋਈ, ਪਹੁੰਚ ਬਗਲੇ ਤੱਕ ਗਈ। ਉਸ ਅੱਖਾਂ ਵਾਲੇ ਆਦਮੀ ਨੇ ਆਪਣੀ ਹੱਥ ਦੀ ਮੁਦਰਾ ਨੂੰ ਥੋੜਾ ਜਿਹਾ ਟੇਢਾ ਕੀਤਾ ਤੇ ਅੰਧੇ ਦੇ ਹੱਥਾਂ ਨੂੰ ਛੁਆ ਛੁਆ ਕੇ ਦੱਸਦਾ ਹੈ, ਕਹਿੰਦਾ ਐ ਬਗਲੇ ਦੀ ਮੂੰਹ ਹੁੰਦਾ ਹੈ, ਉਹਦੀ ਚੋਂਚ ਹੁੰਦੀ ਹੈ, ਇਹ ਬਗਲੇ ਦੀ ਗਰਦਨ ਹੁੰਦੀ ਹੈ, ਇਹ ਜਿਹੜਾ ਬਗਲੇ ਦਾ ਜਿਸਮ ਹੁੰਦਾ ਹੈ। ਜਦੋਂ ਚਾਰਾਂ ਨੂੰ ਉਹ ਹੱਥਾਂ ਨਾਲ ਫੀਲਿੰਗ ਦਵਾ ਚੁੱਕਾ ਕਿ ਬਗਲਾ ਕਿਹੋ ਜਿਹਾ ਹੁੰਦਾ ਹੈ, ਤੇ ਅੱਖਾਂ ਵਾਲੇ ਨੇ ਸੁਜਾਖੇ ਨੇ ਕਿਹਾ ਬਈ ਗੱਲਾਂ ਹੀ ਕਰਦੇ ਰਹੋਗੇ, ਖੀਰ ਖਾਓਗੇ ਕੋਈ ਨਹੀਂ। ਤੇ ਜਿਨ੍ਹਾਂ ਨੇ ਖੀਰ ਨਹੀਂ ਖਾਧੀ ਸੀ ਉਹ ਤਿੰਨੋਂ ਬੋਲੇ, ਕਹਿੰਦੇ ਨਾ ਨਾ ਨਾ, ਅਸੀਂ ਤੇ ਨਹੀਂ ਇਹ ਖਾਣੀ, ਇਹ ਤੇ ਸਾਡੇ ਗਲੇ ਚ ਅਟਕ ਜਾਣੀ ਹੈ ਜਾ ਕੇ, ਤਾਂ ਟੇਢੀ ਹੈ, ਇਹਨੂੰ ਨਹੀਂ ਅਸੀਂ ਖਾ ਸਕਦੇ, ਇਹ ਤਾਂ ਗਲੇ ਚ ਫਸ ਜਾਏਗੀ। ਭਾਈ ਤੂੰ ਬੜਾ ਕਿਸਮਤ ਵਾਲਾ ਰਹੇ, ਤੂੰ ਬਚ ਗਏ, ਖਾ ਕੇ ਤੇਰੇ ਗਲੇ ਚ ਫਸੀ ਕੋਈ ਨਹੀਂ। ਅੰਧੇ ਆਦਮੀ ਨੂੰ ਤੁਸੀਂ ਕਿੰਨਾ ਵੀ ਸਮਝਾ ਲਓ, ਵਟ ਵਾਈਟ ਇਸ ਦ ਬਲਾਇੰਡ ਵਿਲ ਨੇਵਰ ਨੋ। ਜਨਮ ਦੇ ਅੰਧੇ ਨੂੰ ਕਈ ਵਾਰ ਲੋਕ ਸੋਚਦੇ ਸ਼ਾਇਦ ਹਨੇਰਾ ਦਿਸਦਾ ਹੋਏਗਾ, ਨਹੀਂ, ਅੰਧੇਰਾ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਬਲੈਕ ਇਜ ਅ ਕਲਰ, ਕਾਲਾ ਵੀ ਇੱਕ ਰੰਗ ਹੈ। ਤੇ ਜਨਮ ਤੋਂ ਅੰਧੇ ਨੂੰ ਕਾਲਾ ਵੀ ਨਜ਼ਰ ਨਹੀਂ ਆਉਂਦਾ। ਹਾਂ, ਕੁਛ ਦੇਰ ਅੱਖਾਂ ਨਾਲ ਦੁਨੀਆ ਦੇਖੀ ਹੋਵੇ, ਫਿਰ ਅੱਖਾਂ ਜਾ ਚੁੱਕੀਆਂ ਹੋਣ, ਤੇ ਉਹਨੂੰ ਲੱਗਦਾ ਹੈ ਕਿ ਸ਼ਾਇਦ ਅੰਧੇਰਾ ਹੈ, ਕੁਛ ਨਜ਼ਰ ਨਹੀਂ ਆ ਰਿਹਾ। ਲੇਕਿਨ ਅੰਧੇ ਆਦਮੀ ਨੂੰ ਐਕਸਪਲੇਨ ਕਰਨਾ ਬਹੁਤ ਔਖਾ ਹੈ ਕਿ ਸੂਰਜ ਕੀ ਹੈ, ਸੂਰਜ ਦੀ ਰੋਸ਼ਨੀ, ਸੂਰਜ ਦਾ ਰੰਗ, ਸੂਰਜ ਦੀਆਂ ਕਿਰਨਾਂ, ਸੂਰਜ ਦਾ ਤੇਜ ਤਾਪ ਤੇ ਮਹਿਸੂਸ ਕਰ ਸਕਦਾ ਹੈ ਅੰਧਾ ਆਦਮੀ, ਪਰ ਅੱਖਾਂ ਨਾਲ ਦੇਖ ਨਹੀਂ ਸਕਦਾ, ਤੇ ਉਹਨੂੰ ਸਮਝਾਉਣਾ ਵੀ ਬੜਾ ਔਖਾ ਹੈ। ਠੀਕ ਇਸੇ ਤਰ੍ਹਾਂ ਅਸਲ ਵਿੱਚ ਜਿੱਥੇ ਪ੍ਰਭੂ ਦੇ, ਜਿਹਨੂੰ ਕਹਿੰਦੇ ਨਾ ਪਰਮਾਤਮਾ ਦਾ ਮਿਲਣਾ ਹੋਇਆ, ਜਿਹਨੂੰ ਕਹਿ ਸਕਦੇ ਹਾਂ ਫਲਾਂ ਨੂੰ ਪਰਮਾਤਮਾ ਮਿਲਿਆ, ਪਰਮਾਤਮਾ ਮਿਲੇ ਤੋਂ ਭਾਵ ਇਹ ਨਹੀਂ ਕਿ ਕੋਈ ਆਕਾਰ, ਕੋਈ ਸ਼ਕਲ, ਕੋਈ ਫੇਸ, ਕੋਈ ਮੂਰਤੀ, ਕੋਈ ਸ਼ੇਪ ਸਾਹਮਣੇ ਆ ਕੇ ਉਸ ਦੇ ਖਲੋ ਗਈ। ਆਮ ਤੌਰ ਦੇ ਉੱਪਰ ਧਿਆਨ ਕਰਨ ਵਾਲਿਆਂ ਨੂੰ ਲੋਕ ਅਕਸਰ ਇਹ ਸਵਾਲ ਪੁੱਛ, ਕੀ ਨਜ਼ਰ ਆਉਂਦਾ ਤੈਨੂੰ ਅੰਦਰ, ਤੈਨੂੰ ਕੀ ਨਜ਼ਰ ਆਉਂਦਾ ਜੇ ਤੂੰ ਅੱਖਾਂ ਬੰਦ ਕਰਕੇ ਬੈਠਦਾ? ਤੇ ਫੇਰ ਕਿਸੇ ਨੇ ਕਿਹਾ ਮੈਨੂੰ ਕ੍ਰਿਸ਼ਨ ਨਜ਼ਰ ਆਉਂਦੇ, ਕਿਸੇ ਨੇ ਕਿਹਾ ਮੈਨੂੰ ਸ਼੍ਰੀ ਰਾਮ ਨਜ਼ਰ ਆਉਂਦੇ, ਕਿਸੇ ਨੇ ਮੈਨੂੰ ਕਿਹਾ ਮੈਨੂੰ ਈਸਾ ਨਜ਼ਰ ਆਉਂਦੇ, ਕਿਸੇ ਨੇ ਕਿਹਾ ਮੈਨੂੰ ਗੁਰੂ ਨਾਨਕ ਨਜ਼ਰ ਆਉਂਦੇ। ਪਰ ਖਿਆਲ ਕਰਨਾ, ਬਾਣੀ ਕਹਿੰਦੀ ਹੈ ਜੋ ਦੀਸ ਹੈ ਸੋ ਸਗਲ ਬਿਨਾਸ ਹੈ ਜਿਉ ਬਹਾਦਰ ਕੀ ਛਾਈ। ਜੋ ਵੀ ਕੁਛ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਲਵਾਂਗੇ ਉਹ ਕਦੀ ਸੱਚ ਨਹੀਂ ਹੋ ਸਕਦਾ, ਬਿਨਸ ਜਾਏਗਾ, ਚਲਾ ਜਾਏਗਾ, ਮੁੱਕ ਜਾਏਗਾ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ। ਜੋ ਕੁਛ ਬਣਿਆ ਹੈ, ਜੋ ਕੁਛ ਪੈਦਾ ਹੋਇਆ, ਅਲਟੀਮੇਟਲੀ ਦੈਟ ਥਿੰਗ ਹੈਜ਼ ਟੂ ਡਾਈ। ਕੀ ਨਜ਼ਰ ਆਏਗਾ? ਕੀ ਜਾਣੇ, ਕਹਿੰਦੇ ਰੱਬ ਵਿਖਾਈ ਛੱਡੋ ਅੱਜ ਤੇ ਮੈਨੂੰ। ਇੱਕ ਗਿਆ ਕਿਸੇ ਮਹਾਂਪੁਰਸ਼ ਤੇ, ਕਹਿੰਦੇ ਅੱਜ ਤੇ ਮੈਨੂੰ ਰੱਬ ਵਿਖਾਈ ਛੱਡੋ, ਰੱਬ ਹੈ ਕਿ ਅੱਜ ਰੱਬ ਵੇਖੇ ਬਗੈਰ ਮੈਂ ਘਰ ਨਹੀਂ ਵਾਪਸ ਜਾਣਾ। ਸਾਧ ਨੇ ਬਥੇਰਾ ਸਮਝਾਇਆ ਇੰਜ ਨਹੀਂ ਹੋ ਸਕਦਾ। ਉਹ ਕਹਿੰਦੇ ਤੂੰ ਸਾਧ ਹੀ ਝੂਠਾ ਜੇ ਤੂੰ ਦਿਖਾ ਨਹੀਂ ਸਕ, ਤੂੰ ਆਪ ਹੀ ਨਹੀਂ ਵੇਖਿਆ ਹੋਣਾ। ਲੱਭਦਾ ਲੱਭਦਾ ਉਹ ਪਹੁੰਚ ਗਿਆ ਮਣਕਿਆਂ ਦੀ ਟੋਲੀ ਚ। ਮਣਕੇ ਮਤਲਬ ਜਿਨ੍ਹਾਂ ਦੇ ਨੱਕ ਨਹੀਂ ਸੀ ਹੁੰਦਾ, ਨੱਕ ਨਹੀਂ ਸੀ ਹੁੰਦੇ, ਨੱਕ ਕੱਟੇ ਹੋਏ ਹੁੰਦੇ ਸਨ, ਜਿਵੇਂ ਕੰਨ ਪਾਟੇ ਹੁੰਦੇ ਨੇ ਨਾ, ਇੰਜੇ ਮਣਕੇ ਸਨ। ਜਾ ਪਹੁੰਚਿਆ ਕਿਹੋ ਜਿਹੇ ਮਣਕੇ ਗੁਰੂ ਦੇ ਕੋਲ, ਕਹਿੰਦਾ ਅੱਜ ਤੇ ਮੈਨੂੰ ਰੱਬ ਦਿਖਾ ਹੀ ਦਿਓ, ਅੱਜ ਮੈਂ ਬਹੁਤ ਔਖਾ, ਮੈਂ ਬੜਾ ਤੜਫਦਾ ਵਾਂ, ਮੈਂ ਬਹੁਤ ਯਾਦ ਕਰਨਾ, ਅੱਜ ਦੇਖੇ ਬਗੈਰ ਮੈਂ ਘਰ ਵਾਪਸ ਨਹੀਂ ਪਰਤਣਾ। ਗੁਰੂ ਕਹਿੰਦਾ ਲੈ ਅੱਜ ਤੈਨੂੰ ਮਿਲਾਨਾ, ਗੱਲ ਹੀ ਕੋਈ ਨਹੀਂ, ਰੱਬ ਮਿਲਣਾ ਕਿਹੜਾ ਔਖਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਦੋ ਮਿੰਟ ਸਨ ਮੈਂ ਮਿਲਾ ਦੇਣਾ, ਚੱਲ ਮੇਰੇ ਨਾਲ। ਅੰਦਰ ਉਹਨੂੰ ਲੈ ਗਿਆ, ਕਹਿੰਦਾ ਕਰ ਅੱਖਾਂ ਬੰਦ। ਉਹਨੇ ਅੱਖਾਂ ਬੰਦ ਕੀਤੀਆਂ, ਨਾਲੇ ਪੁੱਛਦਾ ਨਾਲੇ ਅੱਖਾਂ ਬੰਦ ਕਰਾਣ ਡਿਓ ਨਾਲੇ ਰੱਬ ਵਿਖਾਓਗੇ ਕਿ ਦੋ ਗੱਲਾਂ ਕਿਸ ਤਰ੍ਹਾਂ ਹੋਣਗੀ। ਕਹਿੰਦੇ ਬਸ ਤੈਨੂੰ ਜਿਵੇਂ ਕਹਿ ਰਹੇ ਹਾਂ ਤੂੰ ਉਵੇਂ ਕਰ। ਕੁਝ ਪੁੱਠੇ ਸਿੱਧੇ ਜਲ ਤੂੰ ਜਲਾਲ ਤੂੰ ਆਈ ਬੁਲਾ ਕੋ ਟਾਲ ਤੂੰ ਵਰਗੀਆਂ ਕੁਝ ਉੱਠੀਆਂ ਪੁੱਠੀਆਂ ਚੀਜ਼ਾਂ ਬੋਲੀਆਂ। ਛੁਰੀ ਕੀਤੀ ਹੋਈ ਸੀ ਉਹਨੇ ਤੇਜ਼ ਉਹਨੇ ਫੜ ਕੇ ਉਹਦਾ ਨੱਕ ਕੱਟ ਛੱਡਿਆ। ਚੀਕਾਂ ਮਾਰ ਉੱਠਿਆ ਕਹਿੰਦਾ ਇਹ ਕੀ ਇਹ ਤੂੰ ਕੀ ਕੀਤਾ ਭਾਈ ਮੇਰਾ ਨੱਕ ਤੂੰ ਕਿਉਂ ਕੱਟ ਛੱਡਿਆ? ਮੈਂ ਆਇਆ ਸੀ ਰੱਬ ਮਿਲਣ ਤੂੰ ਮੇਰਾ ਨੱਕ ਕੱਟ ਛੱਡਿਆ? ਕਹਿੰਦਾ ਗੱਲ ਇਹ ਹੈ ਰੱਬ ਕਿਨੇ ਵੇਖਿਆ ਕਿਸੇ ਨੇ ਵੀ ਨਹੀਂ, ਮੈਂ ਵੀ ਕੋਈ ਨਹੀਂ ਵੇਖਿਆ। ਪਰ ਹੁਣ ਬਾਹਰ ਜਾ ਕੇ ਜੇਕਰ ਤੂੰ ਇਹ ਕਿਹਾ ਕਿ ਰੱਬ ਮੈਨੂੰ ਕੋਈ ਨਹੀਂ ਮਿਲਿਆ ਤੇ ਨੱਕ ਵੀ ਵਡਾ ਆਇਆ ਵਾਂ ਤੇ ਦੋਵੇਂ ਪਾਸਿਓਂ ਜਾਵੇਂਗਾ, ਇਸ ਕਰਕੇ ਬਾਹਰ ਜਾ ਕੇ ਕਿਹਾ ਕਿ ਰੱਬ ਵੇਖ ਕੇ ਆਇਆ ਵਾਂ ਤੇ ਰੱਬ ਵੇਖਣ ਦੀ ਕੀਮਤ ਨੱਕ ਵੱਢ ਕੇ ਦੇ ਕੇ ਆਇਆ ਵਾਂ, ਇਹ ਕੀਮਤ ਸੀਗੀ ਦੇਖ ਕੇ ਆਇਆ ਵਾਂ। ਉਹ ਕਹਿੰਦੇ ਗੱਲ ਤੇ ਹੁਣ ਇੰਜੀ ਬਣਨੀ। ਸੋ ਬਾਹਰ ਗਿਆ ਬੜਾ ਨੱਚਣ ਲੈ ਨਾਲੇ ਨੱਚੇ ਨਾਲੇ ਟੱਪੇ ਬੜਾ ਖੁਸ਼। ਕੀ ਹੋਇਆ? ਕਹਿੰਦੇ ਅੱਜ ਰੱਬ ਨੂੰ ਮੈਂ ਵੇਖ ਆਇਆ ਵਾਂ ਦੇਖ ਆਇਆ ਵਾਂ। ਮਣਕਿਆਂ ਦੀ ਟੋਲੀ ਚ ਸ਼ਾਮਿਲ ਹੋ ਗਿਆ ਇੱਕ ਬੰਦਾ ਉਹਨਾਂ ਨੂੰ ਹੋਰ ਲੱਭ ਗਿਆ। ਕਈ ਜਾਣੇ ਨੇ ਉਹ ਕਹਿੰਦੇ ਨੇ ਆਓ ਸਾਡੇ ਕੋਲ ਅਸੀਂ ਉਹਨੂੰ ਨਿਰੰਕਾਰ ਮਿਲਾਨੇ। ਉਹ ਕਹਿੰਦੇ ਨੇ ਆਹ ਜ਼ਮੀਨ ਤੇ ਆਹ ਅਸਮਾਨ। ਕਹਿੰਦੇ ਹਾਂਜੀ। ਕਹਿੰਦੇ ਵਿਚਕਾਰ ਨਿਰੰਕਾਰ ਤਨ ਨਿਰੰਕਾਰ ਤਨ ਨਿਰੰਕਾਰ ਮਿਲ ਗਿਆ ਰੱਬ? ਕਹਿੰਦੇ ਹਾਂਜੀ ਮਿਲ ਗਿਆ। ਗੱਲ ਖਤਮ ਛੁੱਟੀ। ਲੋਕਾਂ ਨੇ ਰਾਮ ਖਿਲੌਣਾ ਜਾਤਾ ਖੇਡ ਬਣਾ ਛੱਡੀ ਲੋਕਾਂ ਨੇ, ਇਹ ਖੇਡ ਬਣਾਈ ਹੋਈ ਹੈ। ਇਹ ਨਹੀਂ ਮੈਂ ਕਹਿ ਰਹੀ ਕਿ ਉਹ ਮਿਲ ਨਹੀਂ ਸਕਦਾ, ਮੈਂ ਇਹ ਵੀ ਨਹੀਂ ਕਹਿ ਰਹੀ ਕਿ ਉਸ ਦੀ ਪ੍ਰਾਪਤੀ ਹੋ ਨਹੀਂ ਸਕਦੀ। ਬਾਣੀ ਇਸ ਗੱਲ ਦਾ ਪ੍ਰਮਾਣ ਹੈ, ਵਿਟਨੈਸ ਹੈ। ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ, ਜੇ ਇੱਕ ਵਾਰ ਮਿਲ ਜਾਏ ਤਾਂ ਵਿਛੜਦਾ ਕਦੀ ਨਹੀਂ। ਇਸ ਦਾ ਮਤਲਬ ਕਿ ਦਿਸ ਇਜ਼ ਗਰੰਟਡ ਵਨ ਹੂ ਸੀਕਸ ਡੂ ਗੈਟ। ਜਿਹੜੇ ਲੱਭਦੇ ਨੇ ਉਸਨੂੰ ਪਾਉਂਦੇ ਵੀ ਜ਼ਰੂਰ ਨੇ। ਇੰਝ ਹੋ ਨਹੀਂ ਸਕਦਾ ਕਿ ਅਸੀਂ ਕਹੀਏ ਕਿ ਲੱਭਿਆ ਸੀ ਕਿਸੇ ਨੇ ਤੇ ਨੱਕ ਵਟਾ ਕੇ ਮਣਕਾ ਤੇ ਹੋ ਗਿਆ ਤੇ ਲੱਭਿਆ ਕੁਛ ਨਹੀਂ। ਜਿਹਨੇ ਲੱਭਿਆ ਉਹਨੇ ਪਾਇਆ ਜ਼ਰੂਰ ਹੈ। ਸੰਤ ਕਬੀਰ ਕਹਿੰਦੇ ਨੇ ਜਿਨ ਖੋਜਾ ਤਿਨ ਪਾਈਆਂ ਗਹਿਰੇ ਪਾਣੀ ਪੈਠ ਮੈਂ ਬੋਰੀ ਡੂਬਨ ਡਰੀ ਰਹੀ ਕਿਨਾਰੇ ਬੈਠ। ਕਹਿੰਦੇ ਲੱਭ ਲਿਆ ਉਸਨੇ ਜਿਹੜਾ ਗਹਿਰੇ ਉਤਰ ਗਿਆ ਸਮੁੰਦਰ ਦੇ ਮੋਤੀ ਲੱਭ ਕੇ ਲੈ ਆਇਆ। ਕਹਿੰਦੇ ਨੇ ਮੈਂ ਪਰ ਡਰ ਗਈ ਸਮੁੰਦਰ ਦੀਆਂ ਛੱਲਾਂ ਨੂੰ ਲਹਿਰਾਂ ਨੂੰ ਦੇਖ ਕੇ, ਰਹਿ ਗਈ ਕਿਨਾਰੇ ਤੇ ਬੈਠੀ ਤੇ ਕਲਪਨਾ ਹੀ ਕਰਦੀ ਪਈ ਆ ਸ਼ਾਇਦ ਕੋਈ ਮੋਤੀ ਹੋਣਗੇ। ਪਰ ਇਹ ਪ੍ਰਭੂ ਦਾ ਮੋਤੀ ਲੱਭਿਆ ਹੈ, ਮਿਲਿਆ ਹੈ ਜਿਸਨੇ ਖੋਜਿਆ ਹੈ। ਮੈਂ ਵਾਪਿਸ ਆਪਣੇ ਪ੍ਰਸੰਗ ਤੇ ਆਵਾਂ। ਜਦੋਂ ਅਸੀਂ ਕਹਿੰਦੇ ਹਾਂ ਫਲਾਣੇ ਨੂੰ ਪਰਮਾਤਮਾ ਦਾ ਦਰਸ਼ਨ ਹੋਇਆ, ਤੋ ਉਹ ਕਿਸੇ ਵਿਅਕਤੀ ਕਿਸੇ ਆਕਾਰ ਕਿਸੇ ਸ਼ਕਲ ਦੇ ਰੂਪ ਕਿਸੇ ਆਵਾਜ਼ ਦੇ ਰੂਪ ਵਿੱਚ ਨਹੀਂ ਹੋਇਆ। ਇੱਕੋ ਹੀ ਪ੍ਰੇਮੀ ਮਿਲੇ ਕਦੇ, ਉਹ ਕਹਿੰਦੇ ਤੁਹਾਡੇ ਨਾਲ ਬੜੀ ਮੈਂ ਅੰਦਰੂਨੀ ਗੱਲ ਇੱਕ ਕਰਨੀ ਪ੍ਰਾਈਵੇਟ। ਮੈਂ ਕਿਹਾ ਵੈਸੇ ਮੇਰੇ ਨਾਲ ਪ੍ਰਾਈਵੇਟ ਗੱਲ ਤੁਸੀਂ ਕੀ ਕਰੋਗੇ? ਨਹੀਂ ਮੈਂ ਵੱਖਰੇ ਹੀ ਕਰਨੀ। ਜੀ ਸਦਕੇ ਆਓ। ਮਾਤਾ ਕਹਿੰਦੀ ਹੈ ਕਿ ਮੈਨੂੰ 12 ਸਾਲ ਪਹਿਲੇ ਸੁਪਨੇ ਚ ਰੱਬ ਮਿਲ ਗਿਆ ਸੀ, ਬੜਾ ਆਨੰਦ ਆਇਆ ਸੀ, ਹੁਣ ਨਹੀਂ ਮਿਲਦਾ ਕਦੀ। ਕੋਈ ਰਾਹ ਦੱਸੋ, ਕੋਈ ਤਰੀਕਾ ਦੱਸੋ, ਕੋਈ ਜੁਗਤ ਦੱਸੋ, ਫਿਰ ਮਿਲ ਜਾਵੇ। ਮੈਂ ਕਿਹਾ ਮਾਤਾ ਜੀ ਸੱਚਾਈ ਇਹ ਹੈ ਕਿ ਜਿਹੜਾ ਮਿਲ ਕੇ ਵਿਛੜ ਜਾਵੇ ਉਹ ਪ੍ਰਭੂ ਨਹੀਂ, ਕੋਈ ਸੰਸਾਰਕ ਚੀਜ਼, ਕੋਈ ਪਦਾਰਥ, ਕੋਈ ਤੇਰੇ ਮਨ ਦੀ ਖੇਡ, ਕੋਈ ਸੁਪਨੇ ਦਾ ਵਿਚਾਰ ਹੋ ਸਕਦਾ ਹੈ, ਤੇਰਾ ਭੁਲੇਖਾ ਹੋ ਸਕਦਾ ਹੈ। ਉਹਦੀ ਤੇ ਸ਼ਰਤ ਹੀ ਇਹ ਹੈ, ਇੱਕ ਵਾਰ ਜੇ ਮਿਲੇ ਤੇ ਫਿਰ ਵਿਛੜਦਾ ਕਦੀ ਨਹੀਂ। ਸਾਡੇ ਇੱਕ ਨਿਰਮਲੇ ਸੰਤ ਬੜੀ ਸੁੰਦਰ ਕਵਿਤਾ ਇੱਕ ਲਿਖੀ, ਉਹ ਕਹਿੰਦੇ ਨੇ ਦਿਲ ਲੱਗ ਗਿਆ ਬੇਪਰਵਾਹ ਦੇ ਨਾਲ। ਪਰਮਾਤਮਾ ਨੂੰ ਬੇਪਰਵਾਹ ਕਿਹਾ। ਦਿਲ ਲੱਗ ਗਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਜੇ ਮੈਂ ਖਾਵਾਂ ਤੇ ਨਾਲ ਹੀ ਖਾਵੇ, ਜੇ ਮੈਂ ਪੀਵਾਂ ਤੇ ਨਾਲ ਹੀ ਪੀਵੇ, ਜੇ ਮੈਂ ਸੌਵਾਂ ਤੇ ਨਾਲ ਹੀ ਸੋਵੇ, ਸਾਹ ਲੈਂਦਾ ਹੀ ਮੇਰੇ ਸਾਹ ਦੇ ਨਾਲ। ਦਿਲ ਲੱਗ ਗਿਆ ਬੇਪਰਵਾਹ ਦੇ ਨਾਲ। ਅੱਗੇ ਲਿਖਦੇ ਨੇ ਨਦੀਓਂ ਪਾਰ ਮੇਰੇ ਮਾਹੀ ਦਾ ਥਾਣਾ, ਕੀਤਾ ਕੌਲ ਜ਼ਰੂਰੀ ਜਾਣਾ, ਕੁਝ ਕਰ ਲੈ ਪਿਆਰ ਮਲਾ ਦੇ ਨਾਲ। ਦਿਲ ਲੱਗ ਗਿਆ ਬੇਪਰਵਾਹ ਦੇ ਨਾਲ। ਹੁਣ ਮੈਂ ਚਾਹਵਾਂ ਵੀ ਉਸ ਤੋਂ ਦੂਰ ਹੋਣਾ ਹੋ ਨਹੀਂ ਸਕਦੀ, ਹੁਣ ਮੈਂ ਚਾਹਵਾਂ ਵੀ ਉਸ ਨੂੰ ਭੁਲਾਣਾ ਹੁਣ ਭੁਲਾ ਨਹੀਂ ਸਕਦੀ। ਤੂੰ ਕਿਹੋ ਜਿਹੇ ਰੱਬ ਦੀ ਗੱਲ ਕਰਦੀ ਪਈ ਜਿਹੜਾ ਤੈਨੂੰ ਲੱਭਿਆ ਵੀ ਤੇ ਲੱਭ ਕੇ ਗੁਆਚ ਵੀ ਗਿਆ ਤੇਰੇ ਕੋਲੋਂ? ਦੁਨੀਆ ਦਾ ਕੋਈ ਚੀਜ਼ ਹੋਵੇਗੀ ਪਰਮਾਤਮਾ ਨਹੀਂ ਹੋ ਸਕਦਾ ਹੈ। ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਨੂੰ ਪਰਮਾਤਮਾ ਦਾ ਦਰਸ਼ਨ ਹੋਇਆ, ਉਸ ਤੋਂ ਇਤਨਾ ਭਾਵ ਜ਼ਰੂਰ ਕਲੀਅਰ ਕਰਕੇ ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕਰਨੀ ਹੈ ਉਸਨੂੰ ਸਪਸ਼ਟ ਕਰਨ ਦਾ। ਮਨ ਜਦ ਤੱਕ ਇਹ ਵਿਚਾਰ ਨੇ, ਵਿਚਾਰ ਜਿਤਨੇ ਨੇ ਸੰਸਾਰ ਦੇ ਨੇ, ਤੇ ਮਨ ਦੀ ਉਸ ਅਵਸਥਾ ਦਾ ਨਾਮ ਜਿੱਥੇ ਇੱਕ ਵੀ ਵਿਚਾਰ ਨਾ ਰਹੇ, ਜਾਂ ਦੂਸਰੇ ਸ਼ਬਦਾਂ ਚ ਮੈਂ ਕਹਾਂ ਜਿੱਥੇ ਮਨ ਹੀ ਨਾ ਰਹੇ। ਮਨ ਵਿਚਾਰ, ਵਿਚਾਰ ਸੰਸਾਰ, ਤਿੰਨੋਂ ਸਾਇਨੋਨਿਮ ਨੇ, ਇੱਕ ਹੋ ਜਾਏ ਨੇ, ਦੇਰ ਇਜ ਨੋ ਡਿਫਰੈਂਸ ਇਨ ਬਿਟਵੀਨ ਦੈਮ। ਮਨ ਵਿਚਾਰ ਸੰਸਾਰ ਤਿੰਨਾਂ ਦਾ ਇੱਕ ਗਹਿਰਾ ਸੰਬੰਧ ਹੈ। ਮਨ ਹੈ ਤੇ ਵਿਚਾਰ ਵੀ ਹੋਏਗਾ ਤੇ ਸੰਸਾਰ ਵੀ ਹੋਏਗਾ। ਮਨ ਹੈ ਤੇ ਸੰਸਾਰ ਤੋਂ ਛੁੱਟੀ ਹੋ ਨਹੀਂ ਸਕਦੀ ਹੈ। ਇਸ ਲਈ ਜਦ ਤੱਕ ਮਨ ਹੈ ਤਦ ਤੱਕ ਸੰਸਾਰ ਬਣਿਆ ਰਹੇਗਾ। ਇਸ ਮਨ ਦੇ ਮੁਕਾਣ ਦੀ ਵਿਧੀ ਉਹ ਲੱਭਣੀ ਹੈ ਜਿੱਥੇ ਮਨ ਹੀ ਨਾ ਰਹੇ। ਔਰ ਮਨ ਕੀ ਹੈ? ਸਿਰਫ ਵਿਚਾਰ। ਤੇ ਜੇਕਰ ਵਿਚਾਰ ਖਤਮ ਹੋ ਗਏ ਤੇ ਮਨ ਖਤਮ ਹੈ, ਤੇ ਜਿੱਥੇ ਮਨ ਖਤਮ ਹੈ ਨਿਰੰਕਾਰ ਦਾ ਦੇਸ਼ ਉੱਥੋਂ ਹੀ ਸ਼ੁਰੂ ਹੁੰਦਾ ਹੈ। ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤਹਿ ਠਾਉ। ਬੇਗਮਪੁਰਾ, ਗਮ ਤੋਂ ਰਹਿਤ ਜਗ੍ਹਾ। ਗਮ ਕਦੋਂ ਤੱਕ ਹੈ? ਜਦੋਂ ਤੱਕ ਮਨ ਹੈ, ਮਨ ਵਿੱਚ ਚਾਹਨਾ ਹੈ, ਮਨ ਵਿੱਚ ਵਾਸਨਾ ਹੈ, ਮਨ ਵਿੱਚ ਤ੍ਰਿਸ਼ਨਾ ਹੈ, ਮਨ ਵਿੱਚ ਮੰਗ ਹੈ, ਦੁੱਖ ਹੈ, ਸੰਸਾਰ ਹੈ, ਪੀੜਾ ਹੈ, ਤੇ ਮਨ ਮੁਕਿਆ, ਗਮ ਮੁਕਿਆ, ਤੇ ਬੇਗਮਪੁਰਾ ਸਹਿਰ ਕੋ ਨਾਉ। ਸੁਰਤ ਜਗੀ, ਸੁਰਤ ਜਗੀ ਤੋਂ ਭਾਵ ਮਨ ਨਿਰਵਿਚਾਰ ਹੋ ਗਿਆ। ਔਰ ਇਸ ਨਿਰਵਿਚਾਰਤਾ ਦੇ ਵਿੱਚ ਹੀ ਸ਼ਾਇਦ ਪਹਿਲੀ ਵਾਰ ਪਰਮਾਤਮਾ ਦੀ ਕਿਰਨ ਤੇਰੇ ਹਿਰਦੇ ਚ ਉਤਰੇਗੀ, ਉਸ ਤੋਂ ਪਹਿਲੇ ਨਹੀਂ ਉਤਰ ਸਕਦੀ। ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਸਾਫ ਤੇ ਲਿਖਿਆ ਹੈ, ਸਪਸ਼ਟ ਤੇ ਲਿਖਿਆ ਹੈ, ਹੋਰ ਕਿਤਨਾ ਸਪਸ਼ਟ ਲਿਖਣ। ਪਰ ਸਵਾਲ ਤੇ ਇੱਥੇ ਉੱਠ ਖਲੋਂਦਾ ਹੈ ਕਿ ਜਦੋਂ ਸਮਝਣ ਦੀ ਕੋਸ਼ਿਸ਼ ਹੀ ਨਾ ਕੋਈ ਕਰੇ, ਪੜ੍ਹਨ ਦੀ ਕੋਸ਼ਿਸ਼ ਹੀ ਕੋਈ ਨਾ ਕਰੇ, ਔਰ ਬਾਣੀ ਨਾਲ ਜਾਂ ਗੁਰੂ ਨਾਲ ਸੰਬੰਧ ਸਿਰਫ ਇਤਨਾ ਹੀ ਹੋਵੇ ਕਿ ਸੰਡੇ ਦੇ ਸੰਡੇ ਜਾਓ, ਡਾਲਰ ਦੋ ਪੰਜ ਚੜਾਓ, ਕੜਾ ਪ੍ਰਸ਼ਾਦ ਖਾਓ, ਥੋੜੀ ਬਹੁਤੀ ਸੇਵਾ ਕਰ ਲਓ, ਲੰਗਰ ਖਾਓ, ਘਰਾਂ ਨੂੰ ਆ ਜਾਓ, ਗੱਲ ਖਤਮ। ਵਟ ਯੂ ਸੀਕ ਯੂ ਗੈਟ। ਖੋਜੇ ਤੇ ਸਹੀ ਕੋਈ, ਲੱਭੇ ਤੇ ਸਹੀ ਕੋਈ, ਸਪਸ਼ਟ ਰੂਪ ਸਪਸ਼ਟ ਰਸਤਾ ਦੱਸ ਰੱਖਿਆ ਹੈ ਕੀ ਤਰੀਕਾ ਹੈ, ਜਿਸ ਤਰੀਕੇ ਨਾਲ ਤੂੰ ਆਪਣੇ ਅੰਦਰ ਨਿਰੰਕਾਰ ਦੀ ਸੋਝੀ ਪਾ ਸਕਦਾ ਹੈ, ਉਹ ਸੁਰਤ ਤੇਰੀ ਵੀ ਜਗ ਸਕਦੀ ਹੈ। ਸੁਰਤ ਜਗੀ ਤੇ ਸੁਹਾਗਣ ਹੈ, ਜੇ ਸੁਰਤ ਨਹੀਂ ਜਗੀ ਤੇ ਸਮਝ ਲੈ ਦੁਹਾਗਣ ਹੈ। ਫਿਰ ਸਿੱਧੀ ਜੀ ਗੱਲ, ਜੇ ਸੁਰਤ ਜਗ ਗਈ ਤੇ ਸੁਹਾਗਣ ਹੈ, ਜੇ ਸੁਰਤ ਨਹੀਂ ਜਗੀ ਦੁਹਾਗਣ ਮਨੇ ਵਿਧਵਾ। ਇੱਕ ਉਦਾਹਰਣ ਦਿੱਤੀ ਉਹਨਾਂ ਨੇ, ਉਦਾਹਰਣ ਦਿੱਤੀ ਉਹਨਾਂ ਨੇ। ਤ੍ਰਿਪਤ ਉਹੀ ਹੈ, ਤ੍ਰਿਪਤ ਉਹੀ ਹੈ, ਸੰਤੁਸ਼ਟ ਉਹੀ ਹੈ ਜਿਸ ਦੇ ਅੰਦਰ ਇਹ ਸੁਰਤ ਜਗੀ। ਜਿਸ ਦੇ ਅੰਦਰ ਇਹ ਸੁਰਤ ਨਹੀਂ ਜਗੀ ਉਹ ਭਿਖਾਰੀ ਹੈ। ਸਾਲਾ ਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਆ। ਕਹਿੰਦੇ ਸਮੁੰਦਰ ਵਿੱਚ ਚਾਰੇ ਪਾਸਿਓਂ ਨਦੀਆਂ ਘੁੰਮ ਘੁੰਮ ਕੇ ਵਿੱਚ ਡਿੱਗ ਰਹੀਆਂ ਨੇ, ਤੇ ਨਦੀ ਸੋਚੇ ਮੈਂ ਬੜੀ ਦੂਰੋਂ ਯਾਤਰਾ ਕਰਕੇ ਆਈ ਹਾਂ, ਇਹਦੇ ਵਿੱਚ ਜਾ ਰਹੀ ਹਾਂ, ਇਸ ਸਮੁੰਦਰ ਵਿੱਚ ਜਾ ਰਹੀ ਹਾਂ। ਕਹਿੰਦੇ ਸਮੁੰਦਰ ਨੂੰ ਪੁੱਛ ਕੇ ਵੇਖੋ, ਤੇ ਸਮੁੰਦਰ ਨੂੰ ਕਿੱਥੇ ਪਰਵਾਹ ਪਈ ਕਿ ਉਹ ਹਿਸਾਬ ਕਿਤਾਬ ਰੱਖਦਾ ਹੋਵੇ ਕਿ ਮੇਰੇ ਅੰਦਰ ਕਿਤਨਾ ਹੋਰ ਪਾਣੀ ਇਹਨਾਂ ਨਦੀਆਂ ਦੇ ਰੂਪ ਵਿੱਚ ਆਇਆ ਹੈ, ਕਿਉਂਕਿ ਸਮੁੰਦਰ ਦੇ ਕੋਲ ਆਪਣਾ ਇਤਨਾ ਪਾਣੀ ਹੈ, ਅਥਾਹ ਪਾਣੀ ਹੈ। ਜਿਵੇਂ ਸਮੁੰਦਰ ਕਦੀ ਗਿਣਤੀ ਨਹੀਂ ਕਰ ਰਿਹਾ, ਨਾ ਸਮੁੰਦਰ ਨੂੰ ਪਰਵਾਹ ਹੈ ਕਿ ਕਿਤਨਾ ਨਦੀ ਦਾ ਪਾਣੀ ਵਿੱਚ ਆਇਆ। ਕਹਿੰਦੇ ਠੀਕ ਇਸੇ ਤਰ੍ਹਾਂ ਅਸੀਂ ਆਪਣੇ ਮਨ ਨਾਲ ਕਿਤਨੀ ਪ੍ਰਸ਼ੰਸਾ, ਕਿਤਨੀ ਉਸਤਤ ਗਾ ਲਈਏ, ਕਿਤਨੀ ਖੋਜ ਕਰਨ ਦੀ ਕੋਸ਼ਿਸ਼ ਕਰੀਏ। ਇਹ ਖੋਜ ਜੇ ਕਰਾਂਗਾ ਤੇ ਮੈਂ ਕਰ ਰਿਹਾ, ਜੇ ਪ੍ਰਾਪਤ ਕਰਾਂਗਾ ਤੇ ਮੈਂ ਕਰਾਂਗਾ। ਜੇ ਕਹੋ ਕਿ ਪਰਮਾਤਮਾ ਨੂੰ ਉਹਦੇ ਚ ਕੁਛ ਵਾਧਾ ਘਾਟਾ ਹੋ ਰਿਹਾ ਤੇ ਉਹ ਕੁਛ ਨਹੀਂ। ਜੇ ਸਮੁੰਦਰ ਨੂੰ ਕੋਈ ਪਰਵਾਹ ਨਹੀਂ ਕਿਤਨੀਆਂ ਨਦੀਆਂ ਆਈਆਂ। ਕਈ ਵਾਰ ਨਾ ਕਈ ਲੋਕੀ ਕਹਿੰਦੇ ਨੇ ਅਸੀਂ ਤੇ ਜੀ ਰੱਬ ਨਾਲ ਨਾਰਾਜ਼ ਹੈਗੇ ਆ, ਅਸੀਂ ਤੇ ਰੱਬ ਨਾਲ ਨਾਰਾਜ਼ ਹੈਗੇ ਆ। ਕਿਉਂ ਨਾਰਾਜ਼ ਹੋ ਜੀ? ਰੱਬ ਨੇ ਸਾਡਾ ਫਲਾਣਾ ਕੰਮ ਨਹੀਂ ਕੀਤਾ। ਕਿਉਂ? ਰੱਬ ਤੁਹਾਡਾ ਨੌਕਰ ਹੈ? ਰੱਬ ਕੌਣ ਹੈ? ਇਸ ਗਾਡ ਯੂਅਰ ਸਰਵੈਂਟ ਦੈਟ ਯੂ ਯੂ ਹੈਡ ਗਿਵਨ ਵਨ ਆਰਡਰ ਐਂਡ ਹੀ ਡਿਡ ਇਟ, ਸੋ ਆਈ ਐਮ ਐਂਗਰੀ ਵਿਦ ਯੂ, ਆਈ ਐਮ ਮੈਡ ਵਿਦ ਯੂ। ਕਈ ਜਣੇ ਕਹਿੰਦੇ ਨੇ ਰੱਬ ਆਪਣੇ ਲੋਕਾਂ ਦੇ ਕੋਲੋਂ ਜ਼ਬਰਦਸਤੀ ਆਪਣਾ ਨਾਮ ਜਪਵਾਉਣਾ ਚਾਹੁੰਦਾ ਹੈ, ਕਿਉਂਕਿ ਜਿਹੜਾ ਕਹਿੰਦੇ ਨਾ ਜਿਹੜਾ ਨਾਮ ਜਪੇਗਾ ਉਹਨੂੰ ਸੁੱਖ ਮਿਲੇਗਾ, ਜਿਹੜਾ ਨਹੀਂ ਜਪੇਗਾ ਉਹਨੂੰ ਦੁੱਖ ਮਿਲੇਗਾ। ਮਨੇ ਰੱਬ ਹੈ ਕਿ ਹਿਟਲਰ ਹੈ, ਕੋਈ ਡਿਕਟੇਟਰ ਹੈ ਜਿਹੜਾ ਜ਼ਬਰਦਸਤੀ ਕਿਸੇ ਦਾ ਮਨ ਔਰ ਕਿਸੇ ਦਾ ਪਿਆਰ ਲੈਣਾ ਚਾਹੁੰਦਾ ਹੈ? ਇੰਜ ਲੱਗਦਾ ਹੈ ਕਈ ਵਾਰ ਜਦੋਂ ਲੋਕਾਂ ਦੀਆਂ ਗੱਲਾਂ ਸੁਣੋ ਇਤਨੀ ਹੈਰਾਨੀ ਆਉਂਦੀ ਹੈ, ਪਰ ਬਸ ਇਤਨਾ ਹੀ ਪ੍ਰਤੀਤ ਹੁੰਦਾ ਕਿ ਬਚਕਾਨੀਆਂ ਗੱਲਾਂ ਕਰ ਰਹੇ, ਅਜੇ ਤੱਕ ਵੱਡਾ ਹੋਇਆ ਨਹੀਂ। ਖਾਲੀ ਦਾੜੀ ਮੁੱਛ ਆ ਜਾਣ ਨਾਲ, ਬਾਲ ਸਫੇਦ ਹੋ ਜਾਣ ਨਾਲ, ਉਮਰ 60-50-100 ਸਾਲ ਹੋ ਜਾਣ ਨਾਲ ਤੇ ਅਕਲ ਦਾ ਕੋਈ ਸੰਬੰਧ ਹੈ ਨਹੀਂ, ਜ਼ਰੂਰੀ ਤੇ ਨਹੀਂ। ਤੇ ਕਈ ਵਾਰ ਐਸੀ ਬੇਅਕਲੀ ਦੀ ਕਈ ਗੱਲ ਕਰਦੇ, ਉਹ ਕਹਿੰਦੇ ਨੇ ਰੱਬ ਨੂੰ ਯਾਦ ਮੈਂ ਤਾਂ ਕਰਾਂਗਾ ਜੇ ਰੱਬ ਮੇਰਾ ਫਲਾਣਾ ਕੰਮ ਕਰ ਦੇਵੇ। ਮਨੇ ਇਹ ਵੀ ਕੰਡੀਸ਼ਨ ਹੈ, ਜੇ ਮੇਰੀ ਕੰਡੀਸ਼ਨ ਪੂਰੀ ਹੁੰਦੀ ਹੈ ਤੇ ਮੈਂ ਪਿਆਰ ਕਰਾਂਗਾ, ਜਪ ਕਰਾਂਗਾ, ਜੇ ਮੇਰੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਮੈਂ ਰੱਬ ਨੂੰ ਹੀ ਨਹੀਂ ਯਾਦ ਕਰਦਾ। ਖਿਆਲ ਕਰਨਾ, ਵਟ ਇਜ ਲਵ? ਇਟ ਇਜ਼ ਐਨ ਅਨਕੰਡੀਸ਼ਨਲ ਕਮਿਟਮੈਂਟ, ਅਨਕੰਡੀਸ਼ਨਲ, ਸ਼ਰਤਾਂ ਨਾਲ ਨਹੀਂ। ਤੁਸੀਂ ਆਪਣੀ ਲੜਕੀ ਦਾ ਕਿਧਰੇ ਵਿਆਹ ਕਰਨ ਲੱਗੋ, ਇੱਕ ਉਦਾਹਰਣ ਮੈਂ ਦੇਣ ਲੱਗੀ ਹਾਂ, ਤੇ ਤੁਸੀਂ ਜਾਓ ਜੀ ਮੁੰਡੇ ਦੇ ਘਰ ਤੇ ਜਾ ਕੇ ਤੁਸੀਂ ਉਹਨਾਂ ਨੂੰ ਪੁੱਛੋ ਬਈ ਥੋੜੀਆਂ ਜਿਹੀਆਂ ਗੱਲਾਂ ਜ਼ਰਾ ਸਾਫ ਸਾਫ ਹੋ ਜਾਣੀਆਂ ਚਾਹੀਦੀਆਂ ਅੱਜ। ਉਹਲੇ ਪੁੱਛਣ ਦੇ ਦੱਸੋ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਾਡੇ ਕੋਲੋਂ, ਔਰ ਲੜਕੀ ਵਾਲੇ ਪੁੱਛਣ ਵੀ ਤੁਸੀਂ ਸਾਡੀ ਕੁੜੀ ਨੂੰ ਤੰਗ ਤੇ ਨਹੀਂ ਕਰੋਗੇ, ਸਾਡੀ ਕੁੜੀ ਨੂੰ ਕੁੱਟੋਗੇ ਤੇ ਨਹੀਂ, ਸਾਡੀ ਕੁੜੀ ਕੋਲੋਂ ਦਾਜ ਤੇ ਨਹੀਂ ਮੰਗੋਗੇ, ਸਾਡੀ ਕੁੜੀ ਨੂੰ ਘਰੋਂ ਤੇ ਨਹੀਂ ਬਾਹਰ ਕੱਢ ਦਿਓਗੇ, ਉਹਨੂੰ ਖਾਣ ਨੂੰ ਠੀਕ ਤਰ੍ਹਾਂ ਦਿਓਗੇ, ਉਹਨੂੰ ਪਾਣ ਨੂੰ ਠੀਕ ਤਰ੍ਹਾਂ ਦਿਓਗੇ, ਉਹਨੂੰ ਰਹਿਣ ਵਾਸਤੇ ਸੋਹਣਾ ਕਮਰਾ ਦਿਓਗੇ, ਉਹਨੂੰ ਚਲਾਉਣ ਵਾਸਤੇ ਕਾਰ ਦਿਓਗੇ? ਮੁੰਡੇ ਵਾਲੇ ਕਹਿੰਦੇ ਜੀ ਅਸੀਂ ਇੱਕ ਕੰਮ ਤੇ ਜ਼ਰੂਰ ਕਰਾਂਗੇ। ਕੁੜੀ ਵਾਲੇ ਕਹਿੰਦੇ ਕੀ? ਕਹਿੰਦੇ ਤੁਹਾਡੇ ਨਾਲ ਰਿਸ਼ਤਾ ਬਿਲਕੁਲ ਨਹੀਂ ਕਰਾਂਗੇ। ਇੰਨੀਆਂ ਸ਼ਰਤਾਂ? ਜੇ ਸਾਡੇ ਤੇ ਇੰਨਾ ਵਿਸ਼ਵਾਸ ਹੀ ਕੋਈ ਨਹੀਂ, ਤੁਸੀਂ ਸਾਨੂੰ ਕਹਿੰਦੇ ਹੋ ਲਿਖਤ ਡੀਡ ਐਗਰੀਮੈਂਟ ਸਾਈਨ ਕਰੋ ਪਹਿਲੇ ਸਾਡੇ ਨਾਲ। ਵੈਸੇ ਅਮਰੀਕਨ ਇਹ ਲੜਕੇ ਲੜਕੀਆਂ ਅੱਜ ਕੱਲ ਡੀਡ ਸਾਈਨ ਕਰਦੇ ਨੇ ਪਹਿਲੇ, ਇਹ ਮੇਰੀ ਸ਼ਰਤ ਹੈ, ਉਹ ਕਹਿੰਦਾ ਇਹ ਮੇਰੀ ਸ਼ਰਤ ਹੈ, ਜੇ ਤੂੰ ਸ਼ਰਤ ਪੂਰੀ ਨਾ ਕਰੇ ਆਈ ਵਿਲ ਗੋ ਸਕਟ ਫਰੀ ਐਂਡ ਯੂ ਕੈਨ ਗੋ ਸਕਟ ਫਰੀ, ਤੇਰਾ ਮੇਰਾ ਕੋਈ ਰਿਸ਼ਤਾ ਨਹੀਂ। ਤੇ ਫਿਰ ਮੇਰਾ ਖਿਆਲ ਹਰ 6 ਮਹੀਨੇ ਦੇ ਵਿੱਚ 6-6 ਵਿਆਹ ਹੋ ਜਾਂਦੇ ਨੇ, ਫਿਰ ਇੱਧਰ ਬਣੇ ਇੱਧਰ ਟੁੱਟੇ, ਇੱਧਰ ਬਣੇ ਇੱਧਰ ਟੁੱਟੇ। ਜੇ ਦੁਨਿਆਵੀ ਰਿਸ਼ਤਾ ਕੰਡੀਸ਼ਨਸ ਦੇ ਆਧਾਰ ਤੇ ਨਹੀਂ ਟਿਕ ਸਕਦਾ, ਕੈਨ ਦ ਰਿਲੇਸ਼ਨਸ਼ਿਪ ਵਿਦ ਗਾਡ ਸਟੇ ਫਾਰ ਅ ਲਾਂਗਰ ਟਾਈਮ ਔਨ ਬੇਸਿਸ ਆਫ ਮਾਈ ਡਿਮਾਂਡਸ ਐਂਡ ਕੰਡੀਸ਼ਨਸ? ਅਨਕੰਡੀਸ਼ਨਲ ਮਾਫ ਕਰਨਾ ਸੀ। ਕਈ ਵਾਰ ਆਪਣੇ ਬੱਚਿਆਂ ਨੂੰ ਬੜਾ ਗਲਤ ਸਬਕ ਸਿਖਾਉਂਦੇ ਹਾਂ, ਅਸੀਂ ਗਲਤ ਸੰਸਕਾਰ ਪਾਉਂਦੇ ਹਾਂ। ਜੋੜਨ ਦਾ ਤਰੀਕਾ ਹੈ ਕੋਈ, ਇਹ ਅਸੀਂ ਤੋੜਨ ਦਾ ਤਰੀਕਾ ਕਰ ਰਹੇ ਹਾਂ, ਅਸੀਂ ਲਾਲਚ ਬਣਾ ਰਹੇ ਹਾਂ ਉਸਦੇ ਮਨ ਵਿੱਚ ਲਾਲਚ। ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਜਾਏਗਾ ਨਾ, ਤੇਰਾ ਟੈਂਡਰ ਪਾਸ ਹੋ ਜਾਏਗਾ, ਕਰਕੇ ਜਾਂਦੇ ਨੇ। ਮੈਂ ਕਈ ਵਾਰੀ ਕਹਿੰਦੀ ਹਾਂ ਦੋ ਵਿਰੋਧੀ ਪਾਰਟੀਆਂ ਨੇ ਜਿਨ੍ਹਾਂ ਨੇ ਇੱਕ ਦੂਸਰੇ ਨੂੰ ਸਿਊ ਕੀਤਾ ਹੋਵੇ, ਇੱਕ ਦੂਸਰੇ ਤੇ ਕੇਸ ਠੋਕਿਆ ਹੋਵੇ, ਤੇ ਦੋਵੇਂ ਜਣੇ ਜਾ ਕੇ ਅਖੰਡ ਪਾਠ ਸਾਹਿਬ ਰਖਵਾ ਦੇਣ, ਦੋਵੇਂ ਜਣੇ ਜਾ ਕੇ ਅਰਦਾਸ ਕਰਾਉਣ, ਦੋਵੇਂ ਜਣੇ ਜਾ ਕੇ ਕੜਾ ਪ੍ਰਸ਼ਾਦ ਦੀ ਦੇਗ ਰਖਾਣ, ਦੋਵੇਂ ਦਣੇ ਜਾ ਕੇ ਜੋ ਕੁਛ ਚਾਹੀਦਾ ਹੈ ਉਹ ਸਭ ਕੁਛ ਕਰਨ, ਵਾਹਿਗੁਰੂ ਕਿਹਦੀ ਗੱਲ ਮੰਨੇਗਾ ਤੇ ਕਿਹਦੀ ਗੱਲ ਛੱਡੇਗਾ? ਔਰ ਦੋਵੇਂ ਕਹਿੰਦੇ ਨੇ ਕਿ ਅਸੀਂ ਸੱਚੇ ਹਾਂ, ਹੂ ਇਜ਼ ਗੋਇੰਗ ਟੂ ਜੱਜ? ਪਾਠ ਦੇ ਬਦਲੇ ਵੀ ਕੁਛ ਡਿਮਾਂਡ ਹੈ ਜੇਕਰ, ਤੇ ਸਮਝ ਲੈ ਅਜੇ ਪਿਆਰ ਨਹੀਂ, ਅਜੇ ਸਿਰਫ ਵਪਾਰ ਕਰ ਰਿਹਾ ਹੈ। ਵਪਾਰ ਕੁਛ ਤੂੰ ਦੇ ਦੇ, ਕੁਛ ਮੈਂ ਦੇ ਦੇਵਾਂਗਾ, ਗੱਲ ਹੋ ਗਈ, ਸਾਡੀ ਡੀਲ ਹੋ ਗਈ, ਸਾਡਾ ਟ੍ਰੇਡਿੰਗ ਹੋ ਗਈ। ਡੋਂਟ ਟ੍ਰੇਡ ਵਿਦ ਗਾਡ, ਡੂ ਨਾਟ ਟ੍ਰੇਡ ਵਿਦ ਗਾਡ, ਡੂ ਨਾਟ ਟ੍ਰੇਡ ਵਿਦ ਯੂਅਰ ਗੁਰੂ। ਵੀ ਹੈਵ ਟੂ ਸਰੈਂਡਰ, ਵੀ ਡੋਂਟ ਹੈਵ ਟੂ ਟ੍ਰੇਡ। ਸਮਰਪਣ ਕਰਨਾ ਹੈ, ਵਪਾਰ ਨਹੀਂ ਕਰਨਾ ਹੈ। ਆਪਣੀ ਡੋਰ ਉਹਦੇ ਹੱਥ ਦੇਣੀ ਹੈ, ਜੇ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ, ਇਹ ਕਹਿਣਾ ਹੈ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜਿਸ ਹਾਲ ਰੱਖੇ ਮਾਲਕਾ, ਉਸ ਹਾਲ ਵਿੱਚ ਕੁਝ ਮੇਰੀ ਚੰਗਿਆਈ ਤੂੰ ਵੇਖਦਾ ਹੋਵੇਗਾ ਤੇ ਉਸ ਹਾਲ ਮੈਨੂੰ ਰੱਖੇਗਾ। ਬੱਚੇ ਨੂੰ ਸਿਖਾਉਣਾ ਹੈ ਤਾਂ ਇਹ ਸਿਖਾਓ ਕਿ ਜਿਵੇਂ ਅਸੀਂ ਇਸ਼ਨਾਨ ਕਰਨੇ ਹਾਂ ਸਾਡਾ ਬਾਡੀ ਫਰੈਸ਼, ਸਰੀਰ ਤਾਜ਼ਾ ਹੋ ਜਾਂਦਾ ਹੈ, ਇਵੇਂ ਹੀ ਜੇਕਰ ਅਸੀਂ ਪੂਰੀ ਕੰਸਨਟ੍ਰੇਸ਼ਨ ਇਕਾਗਰਤਾ ਦੇ ਨਾਲ ਪ੍ਰਭੂ ਨੂੰ ਯਾਦ ਕਰਾਂਗੇ ਤੇ ਸਾਡਾ ਮਨ ਫਰੈਸ਼ ਹੋ ਜਾਏਗਾ। ਔਰ ਮੇਰਾ ਖਿਆਲ ਹੈ ਬੱਚੇ ਬੜੇ ਸਮਝਦਾਰ ਹੁੰਦੇ ਨੇ, ਇਸ ਗੱਲ ਨੂੰ ਉਹ ਬਿਲਕੁਲ ਸਮਝਣਗੇ ਔਰ ਜ਼ਰੂਰ ਸਮਝਣਗੇ। ਪਰ ਅਸੀਂ ਵਪਾਰ ਕਰਨੇ ਹਾਂ, ਉਹ ਕਹਿੰਦੇ ਵਪਾਰ ਨਾ ਕਰ ਉਸ ਨਾਲ। ਸਮੁੰਦਰ ਨੂੰ ਕੀ ਪਰਵਾਹ ਕਿਤਨੀਆਂ ਨਦੀਆਂ ਵਿੱਚ ਗਿਰੀਆਂ, ਤੇ ਪ੍ਰਭੂ ਨੂੰ ਕੀ ਪਰਵਾਹ ਕਿ ਕਿਤਨੇ ਬੰਦੇ ਉਹਨੂੰ ਯਾਦ ਕਰਦੇ ਤੇ ਕਿਤਨੇ ਬੰਦੇ ਉਹਨੂੰ ਨਹੀਂ। ਉਹਨੇ ਕੋਈ ਖਾਤਾ ਨਹੀਂ ਰੱਖਿਆ ਹੋਇਆ ਕਿ ਨਾਮ ਲਿਸਟ ਬਣੀ ਹੋਵੇ। ਕਈ ਜਾਣੇ ਕਹਿੰਦੇ ਵੀ ਤੇਰਾ ਪਾਠ ਕੀਤਾ ਦਰਜ ਨਹੀਂ ਹੋਣਾ, ਤੇਰਾ ਕੀਤਾ ਜਾਪ ਦਰਜ ਨਹੀਂ ਹੋਣਾ। ਉਹ ਕਹਿੰਦੇ ਕਿਉਂ? ਤੂੰ ਇਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ। ਖਿਆਲ ਕਰਨਾ, ਭਗਤ ਨਾਮਦੇਵ ਜੀ ਦੇ ਜੀਵਨ ਦੀ ਇੱਕ ਸਾਖੀ ਬੜੀ ਪਿਆਰੀ, ਬਹੁਤ ਪਿਆਰੀ। ਕਹਿੰਦੇ ਇੱਕ ਦਿਨ ਉਹ ਕੰਮ ਕਾਰ ਤੋਂ ਵਾਪਸ ਆ ਰਹੇ ਸਨ, ਇੱਕ ਮੰਦਿਰ ਵਿੱਚ ਕੀਰਤਨ ਚੱਲ ਰਿਹਾ ਸੀ, ਠਾਕਰ ਜੀ ਦੇ ਪੁਜਾਰੀ ਸਨ ਨਾਮਦੇਵ ਜੀ। ਜਿਉਂ ਕੰਨਾਂ ਵਿੱਚ ਆਵਾਜ਼ ਪਈ ਜੈ ਗੋਬਿੰਦ ਜੈ ਗੋਪਾਲ, ਬਸ ਉੱਥੇ ਹੀ ਜਿਵੇਂ ਚੁੰਬਕ ਨੇ ਖਿੱਚ ਲਿਆ ਹੁਣ, ਚੱਲੇ ਕਿਧਰੇ ਹੋਰ ਸਨ, ਤੁਰ ਪਏ ਮੰਦਰ ਨੂੰ। ਜਾਤ ਨੀਵੀਂ ਸੀ, ਜਾਤ ਤੋਂ ਨੀਵੇਂ ਸਨ। ਪਹਿਲੇ ਤਾਂ ਬਾਹਰ ਖਲੋਤੇ ਸੀ, ਹੋਸ਼ ਸੀਗੀ ਨਾ, ਯਾਦ ਸੀਗੀ ਕਿ ਮੈਨੂੰ ਅੰਦਰ ਜਾਣ ਦੀ ਹੁਕਮ ਨਹੀਂ ਹੈ, ਮੈਂ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ, ਬਾਹਰ ਖਲੋਤੇ ਰਹੇ। ਪਰ ਅੰਦਰ ਜੋ ਕੀਰਤਨ ਚੱਲ ਰਿਹਾ ਸੀ, ਸ਼ਾਇਦ ਕਰਨ ਵਾਲੇ ਤਾਂ ਕਿਸੇ ਹੋਰ ਨੀਅਤ ਵਿੱਚ ਕਰਦੇ ਹੁੰਦੇ ਨੇ ਕਿ ਕਿੰਨੇ ਪੈਸੇ ਚੜਨਗੇ, ਕਰਨ ਵਾਲੇ ਸ਼ਾਇਦ ਕਿਸੇ ਹੋਰ ਨੀਅਤ ਵਿੱਚ ਕਰਦੇ ਹੁੰਦੇ, ਅੱਜ ਕਿੰਨੇ ਬੰਦੇ ਮੇਰੀ ਵਾਹ ਵਾਹ ਕਰਦੇ ਪਏ ਨੇ। ਪਰ ਸੁਣਨ ਵਾਲੇ ਨਾਮਦੇਵ ਮਸਤ ਹੋ ਗਏ, ਐਸੇ ਮਸਤ ਹੋਏ ਕਿ ਕਹਿੰਦੇ ਨੇ ਉੱਥੇ ਸੀੜੀਆਂ ਚ ਪੌੜੀਆਂ ਚ ਖਲੋਤੇ ਖਲੋਤੇ ਲੱਗ ਪਏ ਤਾੜੀਆਂ ਮਾਰਨ। ਰਿਹਾ ਨਾ ਗਿਆ, ਅੱਜ ਭੁੱਲ ਗਈ ਸਾਰੀ ਜਾਤ ਬਰਾਦਰੀ, ਅੱਜ ਭੁੱਲ ਗਈ ਸਾਰੀ ਸ਼ਰਮ, ਪੌੜੀਆਂ ਚੜ ਗਏ, ਜੁੱਤੀਆਂ ਪੈਰਾਂ ਵਿੱਚ ਨੇ, ਤੁਰ ਪਏ ਨੇ ਅੰਦਰ, ਜਾ ਕੇ ਖਲੋ ਗਏ, ਕੀਰਤਨ ਚੱਲਦਾ ਪਿਆ, ਮਸਤ ਹੋ ਗਏ, ਇੰਨੇ ਮਸਤ ਹੋ ਗਏ, ਨੱਚਣ ਲੱਗ ਪਏ, ਨਾਚੋ ਰੇ ਨਾਚੋ, ਤੇ ਨੱਚਦੇ ਪਏ ਨੇ ਉਹ, ਤੇ ਜੈ ਗੋਬਿੰਦ ਜੈ ਗੋਪਾਲ ਤੇ ਕਰ ਕਰਕੇ ਕਰਨ ਵਾਲਿਆਂ ਨੇ ਕੀਰਤਨ ਬੰਦ ਕਰ ਦਿੱਤਾ। ਉਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ ਉਹ ਕਰ ਰਹੇ ਸਨ, ਨਾਮਦੇਵ ਜੀ ਦਾ ਚਾਲੂ ਹੀ ਚਾਲੂ ਹੈ ਕਿਉਂਕਿ ਉਹ ਕਰ ਨਹੀਂ ਰਹੇ ਸਨ, ਮਸਤੀ ਵਿੱਚ ਹੋ ਰਿਹਾ ਸੀ ਉਹ ਕੀਰਤਨ ਉਹਨਾਂ ਦਾ। ਪੰਡਤਾਂ ਨੇ ਦੇਖਿਆ ਜੁੱਤੀਆਂ ਪਾ ਕੇ ਨੀਵੀਂ ਜਾਤ ਦਾ ਮੰਦਰ ਸਾਡੇ ਇੱਥੇ ਆ ਗਿਆ ਹੈ, ਕਹਿੰਦੇ ਨੇ ਡੰਡੇ ਚੁੱਕ ਕੇ ਤੇ ਉਹਨਾਂ ਨੇ ਮਾਰਨੇ ਸ਼ੁਰੂ ਕਰਤੇ, ਕੁੱਟ ਕੁੱਟ ਕੇ ਬਾਹਰ ਸੁੱਟ ਛੱਡਿਆ, ਤੂੰ ਸਾਡੇ ਮੰਦਰ ਨੂੰ ਆਪ ਪਵਿੱਤਰ ਕਰ ਦਿੱਤਾ ਹੈ। ਖਿਆਲ ਰੱਖਣਾ ਮੇਰੇ ਹਿਸਾਬ ਨਾਲ ਤੇ ਸ਼ਾਇਦ ਉਸੇ ਦਿਨ ਹੀ ਉਹ ਮੰਦਰ ਪਵਿੱਤਰ ਹੋਇਆ ਸੀ ਜਦੋਂ ਨਾਮਦੇਵ ਜੈਸੇ ਸੰਤ ਨੇ ਆਪਣੇ ਚਰਨ ਛੁਆਏ ਸਨ ਉਸਦੇ ਅੰਦਰ। ਸਾਲਾ ਹੀ ਸਾਲਾ, ਇੰਜ ਕਰ ਯਾਦ ਉਸਨੂੰ ਕਿ ਦਿਨ ਦੁਨੀਆ ਭੁੱਲ ਜਾਏ, ਇੰਜ ਮਸਤ ਹੋ ਉਸਦੀ ਯਾਦ ਵਿੱਚ ਕਿ ਇਹ ਭੁੱਲ ਜਾਏ ਕਿ ਟਾਈਮ ਕਿੰਨਾ ਹੈ। ਅਸੀਂ ਟਾਈਮ ਵੇਖ ਕੇ ਟਾਈਮ ਦੇ ਨਾਲ ਪਾਠ ਕਰਨੇ ਆ, ਟਾਈਮ ਦੇ ਨਾਲ ਕੀਰਤਨ ਕਰਨੇ ਆ, ਟਾਈਮ ਦੇ ਨਾਲ ਹਰ ਕੰਮ ਕਰਦੇ ਹਾਂ, ਪਰ ਸੱਚੀ ਗੱਲ ਤੇ ਅਕਾਲ ਪੁਰਖ ਦਾ ਚਿੰਤਨ ਚੱਲ ਰਿਹਾ ਹੋਵੇ ਤੇ ਕਾਲ ਦੀ ਯਾਦ ਰਹਿ ਕਿਵੇਂ ਸਕਦੀ ਹੈ? ਤੇ ਜੇ ਕਾਲ ਦੀ ਸਮੇਂ ਦੀ ਯਾਦ ਰਹਿ ਰਹੀ ਹੈ ਤੇ ਸਮਝ ਲਿਆ ਜੇ ਅਕਾਲ ਪੁਰਖ ਦਾ ਚਿੰਤਨ ਨਹੀਂ ਕੀਤਾ ਮੈਂ, ਅਜੇ ਨਹੀਂ ਹੋਇਆ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ, ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ। ਗੁਰੂ ਬਾਬਾ ਜੀ ਕਹਿ ਰਹੇ ਨੇ, ਸੁਲਤਾਨ ਰਾਜਾ ਮਹਾਰਾਜਾ ਕਿਤਨੇ ਖਜ਼ਾਨੇ ਉਸਦੇ, ਗਿਰਹਾ ਸੇਤੀ ਮਾਲ ਤਨ, ਪਹਾੜਾਂ ਦੀ ਉਚਾਈਆਂ ਜਿੰਨੇ ਖਜ਼ਾਨੇ ਔਰ ਲਾਲ ਹੀਰੇ ਮੋਤੀ ਉਸਦੇ ਕੋਲ ਹੋਣ, ਪਰ ਕਿਹੜੀ ਤੁਲਨਾ ਹੋਵਣੀ, ਇਹ ਪਹਾੜਾਂ ਦੇ ਪਹਾੜ ਖਜ਼ਾਨਿਆਂ ਦੇ ਉਸ ਮਾਲਕ ਦੀ ਨਿਗਾਹ ਦੇ ਵਿੱਚ ਇੱਕ ਚਿੰਟੀ ਦੇ ਬਰਾਬਰ ਵੀ ਕੀਮਤ ਨਹੀਂ, ਜੇਕਰ ਮਨ ਵਿੱਚੋਂ ਪ੍ਰਭੂ ਨੂੰ ਵਿਸਾਰ ਰੱਖਿਆ ਹੈ ਤੇ ਇੱਕ ਚਿੰਟੀ ਦੇ ਬਰਾਬਰ ਵੀ ਉਸਦੀ ਕੋਈ ਕੀਮਤ ਨਹੀਂ, ਕੋਈ ਕੀਮਤ ਨਹੀਂ। ਉਸ ਵੱਡੇ ਸਾਹਿਬ ਦੇ ਅੱਗੇ ਸੰਸਾਰ ਦੇ ਪਦਾਰਥਾਂ ਦੀ ਕੋਈ ਕੀਮਤ ਨਹੀਂ, ਹਾਂ ਉਸ ਵੱਡੇ ਸਾਹਿਬ ਦੇ ਅੱਗੇ ਪਿਆਰ ਦੀ ਬੜੀ ਕੀਮਤ ਹੈ। ਨਾ ਤੂੰ ਆਵੇਂ ਵਸ, ਕਹਿੰਦੇ ਕਿਹਦੇ ਵਸ ਆਉਣਾ ਹੈ ਤੂੰ, ਨਾ ਤੂੰ ਆਵੇਂ ਵਸ ਬਹੁਤ ਗਿਣਾਵਣੇ, ਤੂੰ ਵਸ ਨਹੀਂ ਆਉਂਦਾ, ਨਾ ਤੂੰ ਬਸ ਆਵੇਂ ਸਿਆਣਿਆਂ ਦੇ, ਨਾ ਤੂੰ ਬਸ ਆਵੇਂ ਅਕਲ ਵਾਲਿਆਂ ਦੇ, ਨਾ ਤੂੰ ਬਸ ਆਵੇਂ ਉਹਨਾਂ ਦੇ ਜਿਹੜੇ ਕਹਿੰਦੇ ਨੇ ਕਿ ਬਈ ਮੇਰੇ ਕੋਲ ਬੜਾ ਮਾਲ ਤਨ ਹੈ। ਨਾਨਕ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਦੇ ਆਪਣੇ ਪ੍ਰੇਮੀਆਂ ਦੇ ਵਸ ਵਿੱਚ ਹੈ, ਹੋਰ ਕਿਸੇ ਦੇ ਵਸ ਵਿੱਚ ਨਹੀਂ। ਇਸ ਲਈ ਯਾਦ ਰਹੇ, ਪਰਮਾਤਮਾ ਨੂੰ ਅਸੀਂ ਖਰੀਦ ਨਹੀਂ ਸਕਦੇ, ਹਾਂ ਜੇ ਉਹ ਮੈਨੂੰ ਕਿਧਰੇ ਖਰੀਦ ਲਵੇ ਤੇ ਮੇਰਾ ਸੁਭਾਗ ਹੋਵੇਗਾ, ਜੇ ਉਹ ਖਰੀਦ ਲਵੇ ਤੇ ਮੇਰੀ ਕੀਮਤ ਪੈ ਗਈ, ਤੇ ਜੇ ਮੈਂ ਚਾਹਾਂ ਉਸ ਨੂੰ ਖਰੀਦਣਾ। ਤੇ ਸੰਤ ਕਬੀਰ ਕਹਿੰਦੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਮੋਲ ਖਰੀਦਿਆ ਮੈਂ ਪ੍ਰਭੂ ਨੂੰ ਆਪਣੇ ਮਨ ਦੀ ਕੀਮਤ ਦੇ ਕੇ। ਜੇ ਕੋਈ ਕਹੇ ਸੋਨੇ ਚਾਂਦੀ ਪੈਸੇ ਨਾਲ ਖਰੀਦ ਲਵਾਂ ਉਸਦੇ ਪਿਆਰ ਨੂੰ, ਉਸਦੀ ਕਿਰਪਾ ਨੂੰ, ਉਸਦੀ ਬਖਸ਼ਿਸ਼ ਨੂੰ, I cannot buy the blessings and grace of God by paying some dollars. I cannot. It cannot be bought. Guru Nanak de pyar nu maal tan vakha ke nahi khareedya ja sakda. Guru Nanak de je pyar nu khareedna hai te yaad re malak pago ban ke nahi khareedya ja sakda. Guru Nanak de pyar nu khareedna hai te bhai lalo ban jao. ਉਹ ਤੇਰੇ ਘਰ ਆਪੇ ਚੱਲ ਕੇ ਆ ਜਾਂਦਾ, ਬੁਲਾਣਾ ਵੀ ਨਹੀਂ ਪਵੇਗਾ ਉਸਨੂੰ, ਕਹਿਣਾ ਵੀ ਨਹੀਂ ਪਵੇਗਾ ਉਸਨੂੰ, ਉਹ ਆਏਗਾ। ਪਿਆਰ ਦੇ ਵਿੱਚ ਬੜੀ ਤਾਕਤ ਹੈ, ਪਿਆਰ ਦੇ ਵਿੱਚ ਬੜੀ ਕਸ਼ਿਸ਼ ਹੈ। ਸ਼ਾਇਰ ਕਹਿੰਦਾ ਹੈ کیا کہوں زبان سے میں اپنی کہ میرا حال کیا ہے، کیا کہوں زبان سے میں اپنی کہ میرا حال کیا ہے، کیا میرے آنسو بہت نہیں ہیں میرا حال کہنے کو، تے جے میرے اتھرو ویکھ کے، جے میرے آنسو دیکھ کے، جے میری آہ نو دیکھ کے تو میرے من دی اوستھا نو پربھو نہیں سمجھ پایا، تے میں بول بول کے تینو سمجھاواں گی، تو تے پھر بہرا ہے، تیرے کول دل نہیں، تو پتھر دا ہے، تو سچ مچ دا نہیں ہے۔ پھر اس پربھو دی صفت کر رے من، اس پربھو دی سلاحنا کر رے من، اس پربھو دے جس نو گا۔ پر یاد رکھیں جے گانا چالو ہوئے گا تے پھر انت نہ صفتی کہن نہ انت، نہ اس دی صفت دی کوئی انت ہے، تے جے تو کمیں میں کہہ کہ او دی صفت پوری کر لانگا پوری نہیں ہو سکے گی۔ انت نہ کرنے دین نہ انت، اس پربھو دے کرت اس پربھو دے کام کی ہو جائنے، کہندے بے انت کوئی سیما نہیں۔ او پربھو سانو دے کنا رہا ہے، داتاں کنیاں دے رہا ہے، او کہندا دے وی رہا ہے بے انت، انت نہیں ہونا دا۔ انت نہ ویکھن سنن نہ انت، انت نہ جاپے کیا من منت۔ جے رب دی بنائی اس قدرت نو میں ویکھن جاواں تے پھر نظاریاں دی کوئی کمی نہیں، تے جے اس پربھو دے بنائے شبد نو میں سنن جاواں تے پھر اینے شبد نے، اتنے راگ نے، اتنے رنگ نے، اکھی ویکھ نہ رجیاں بہو رنگ تماشے، نہ اکھا رجن والیاں نے، اکھا رجن بھی کس طرح، جے روز نت نواں تماشا پربھو وکھا رہا ہوئے کیویں کہہ جاؤ گے کہ سارا کچھ ویکھ لیا دنیا چ۔ اکثر کئی کہندے نے سب کچھ ویکھ لیا، کچھ نہیں ویکھیا، کچھ نہیں ویکھیا۔ اپنے ایک پنڈ، اپنے ایک مکان، اپنے ایک شہر دیا چند چیزاں نو ویکھ کے، اپنے چند رشتے دار متران نال کوئی سمبند بنا کے، جے تسی کہو کہ اسی سارا کچھ ویکھ لیا تے سارا کچھ سمجھ لیا، سارا کچھ سن لیا، گل نہیں پوری بنی، سمجھ نہیں پائے اجے۔ انت نہ ویکھن سنن نہ انت، انت نہ جاپے کیا من منت۔ تے جے تو من نال اس مالک دے منتر دا جاپ کرنا چالو ہوئے، تو تے گنتیاں ضرور کر لینا، اج پنج مالا ہو گئیاں، اج میریاں دس مالا ہو گئیاں، اج میریاں بھی مالا ہو گئیاں، پر پیارے انت کوئی نہیں اس دی، انت کوئی نہیں۔ مالا تسی دیکھ دیو گول ہے، گول بن دی ہے، ٹرائنگلز، ریکٹینگولرز، سکوئرز، ڈائمینشنز نے انہاں دیاں، اتھوں شروع ہوئی اتھے لائن آ کے ختم ہو گئی۔ پر وین وی ڈرا اے سرکل، سرکل ڈز ناٹ ہیو اینی بگننگ اینڈ ڈز ناٹ ہیز اینی اینڈ جیومیٹریکلی۔ سکوئر، ٹرائنگل، تربوج دا، سکوئر دا، چکور دا شروع اور ختم ہے، پر گول دا نہ کچھ شروع نظر آئے گا تے نہ ہی کچھ ختم نظر آئے۔ جدو ایک واری اسی کیرا ایک گول بنا دیتا، کتھوں شروع ہویا کیرا، کتھے مکیا ہے، تسی کہہ نہیں سکدے۔ جڑی مالا اسی جپ دے ہاں، اے مالا بھی گول ہے، تے مالا سانو سمجھا رہی ہے میرا شروع کوئی نہیں، میرا ختم کچھ نہیں۔ اس کر کے جدو تو مالا پھیرن لگے، تو اے نہ کہیں کہ میریاں جی مالا پوریاں ہو گئیاں نے، مطلب میں پوریاں کر لیاں نے مالا، ایتھے بھی حساب کتاب بہت چلدا ہے، میریاں مالا پوریاں ہو گئیاں نے، نہ تو اے نہ کہ مالا پوریاں ہو گئیاں، تو اے کہ جنہ وقت میں دینا سی نا او میرا وقت پورا ہو گیا۔ نہ مالا پوریاں ہونی ہے، نہ منتر پورے ہونے، نہ اس دا نام پورا ہو سکتا ہے، کیونکہ گردیو کہہ رہے انت نہ جاپے کیا من منت۔ اے من تو کنا بھی اس نو یاد کر لیں، یو کین ناٹ اسٹے دیٹ دس از دا الٹیمیٹ لمٹ وچ آئی ہیو ٹچڈ۔ انت کارن کیتے بل لاہے تاکہ انت نہ پائے جائے۔ کہندے نے اس دنیا دا اور پرماتما دا انت آدمی سمجھنا چاہندا ہے، بل لاہے منے تڑف رہا ہے، تڑف رہا ہے، سمجھ لوا میں۔ کلمبس چالو ہویا سی گا، ویکھاواں دنیا دا انت کتھوں تک ہے، ویکھاواں دنیا کتھوں تک ہے، ویکھاواں امریکہ کتھوں تک ہے، کیونکہ انہوں لگتا سی کہ شاید امریکہ اخیر لے کونے وچ ہے گا ہے، پر امریکہ تے بعد چ پہنچیا سی، پہلے کئی ہور جگہ نو چھو لیا۔ ویسٹ انڈیز پہنچتا پہلے انہوں امریکہ سمجھدا رہا کئی دیر تک، پر پھر چلیا، نہیں غلط آیا وا، پھر ہور اگے چلیا، پھر گول گھومیا تے گول واپس جتھوں چالو ہویا سی اتھوں پہنچایا۔
وہ کہنا سو اگین آئی ایم بیک فروم ویئر آئی اسٹارٹڈ, میں پھر اتنے دو اتنے کارن لب لوا کاز لب لوا. سائنٹسٹ ایسے چکر چ پیا, واٹ از دا کاز آف دس ورلڈ وی ہیو ٹو نو, کیویں پیدا ہویا, کیوں پیدا ہویا. پیچھے گرو نانک صاحب کتنا سونا کہہ چکے نے, کتنا سونا کہہ چکے کہ تھت وار نہ جوگی جانے, رت ماہ نہ کوئی, جا کرتا سرٹھی کو ساجے, آپے جانے سوئی. آدمی اس دا انت نہیں سمجھ سکتا, کنا بھی تو تڑف لے, کنا بھی تو بل لاہے. شبد دیکھو کنا سونا, بل لاہے. ویسے جے اہنکار نال کھوج کرنی چھڈ دے وے تے ادا بسم اللہ ہو جائے, بسم اللہ منے آنند ہو جائے. پر جدو اہنکار نال کھوج دے تے صرف بل لا ہی سکدا ہے, بسم اللہ کدی نہیں ہون لگا اس دا, تاکہ انت نہ پائے جائے. اس دا انت نہیں پایا جا سکدا, ایہ انت نہ جانے کوئے, بہتا کہیے بہتا ہوئے. کنا بھی تو کہہ لے میں سمجھ لیا, لیکن جنی بار کہیں گا سمجھ لیا, اصل وچ اتھے ہی جا کے پتا لگے گا کہ بہت کچھ باقی ہے. جے ایک سماں سی, ایک ٹائم سی گا 1947 آلموسٹ اراؤنڈ اباؤٹ دیٹ ٹائم, کسی نے پوچھنا تو کنا پڑھے ہیں, وہ کہہ دیندا سی کہ میں تے 10 جماعتاں پڑھے ہیں, تے بلے بلے ہو جاندی سی بھائی تے 10 جماعتاں پڑھے ہیں. تے جے کوئی بی اے کر لیندا سی نا تے اپنے نام دے نال این ڈگری لکھدا سی, جویں ایم بی بی ایس ایم ڈی ہوندا نا, تو لکھدا سی پورا اپنے نام نال بی اے اپنے مکان دے باہر لکھ دیندا سی. ان کوئی پنڈ دا بابا جس بچارے نے 5 جماعتاں تو اوپر جماعتاں ہی نہ سنیاں ہون, یہو جائے آدمی دے کول کوئی ایم ڈی ڈاکٹر ایم فل کوئی پروفیسر جا بیٹھے تے او بابا انہوں پوچھے بھی تو کنیاں جماعتاں پڑھیا. ہوں جیکر وہ سمجھانا چاہے, کیونکہ انہوں 16 تک دا پتا ہے, بس بی اے تک دا تے پتا ہے, ود تو ود کوئی بڑا جور لائے تے اتھو تک پہنچ جائے گا. پر جس آدمی نے لا یا ڈاکٹریٹ یا ایم بی بی ایس یا کچھ یہو جی فردر ہائر سٹڈیز کیتیاں نے, وہ کیویں سمجھائے گا. تے بابا بڈھا پوچھتا ہے کیوں بھائی کاکا 16 جماعتاں پڑھیا ہے؟ وہ کہندا آہو باپو جی پڑھیا وا. وہ کہندے شاباش, بہت پڑھائی کر لی تو, بہت گاں تک پہنچ گیا ہے. لیکن جواب دین والا نو یوک جاندا ہے کہ 16 تو گاں بھی بہت کچھ ہے, بی اے تو اگے ایم اے ہے, ایم اے تو اگے ایم فل ہے, بی ایڈ ہے, بی ٹی ہے, دیر آر سو مینی ادر فیلڈس آف دا سٹڈیز. آدمی سوچتے ہیں میں کہہ لیا, پر کہندے نے کہہ کے بھی کہ میں انت پا لیا پرماتما دا نہیں پایا جا سکتا, کیونکہ وڈا صاحب اونچا تھا, بہت اونچا ہے پربھو, تے اونچے اوپر اونچا ناؤ. آپ پرماتما بہت اونچا ہے, آپ پرماتما اونچیاں دا بھی اونچا ہے, تے کہندے اس تو بھی اونچا ہے اس دا نام, اس تو بھی اونچا ہے اس دا نام. بھگت لوگ اکثر کہندے نے رام تے بڑا رام کا نام انت میں نکلا یہ پرینام, کہندے کیوں سوال اٹھایا کیوں, وہ کہندے نے پرماتما نے تو خالی یہ دنیا بنائی تے سانو دنیا چ پسایا, پر پرماتما دے نام نے سانو دنیا تو باہر کڈ دیتا, تے او تے فسان جوگا سی کڈیا, تے او دے نام نے ہے او دے نالوں بھی وڈا او دا نام ہو گیا, او دے نالوں بھی وڈا اس دا نام, اس دا گیان, اس دا رستہ ہے. اونچے اوپر اونچا ناؤں اے وڈ اونچا ہووے کوئے, جنہ اونچا پرماتما ہے اینا اونچا جے کر توں اٹھ جاویں تاں ہی اس نوں ویکھ پاوے گا. توں کھلوتا ہوے گراؤنڈ فلور تے, جنوں توں ملنا چاہنا ہے او کھلوتا ہوے 200 منزل دے اوپر, کانٹیکٹ کوئی نہیں, توں تھلے ہو اتے. تے پرماتما کہندے نے اونچیاں توں وی اونچا ہے, سب تو اونچا ہے, سب تو اونچا ہے. اونچ اپار بےنت سوامی کون جانے گن تیرے, کون جانے تیرے گنا, تو اونچ ہے تو اپار ہے. تے گرو نانک دیو جی کہہ رہے نے اس پرماتما دی تھانو تے اوہی او پاوے نا جڑا اینا اونچا ہو جائے جنہ او آپ اونچا ہے. پر اے وڈ اونچا ہووے کوئے تس اونچے کو جانے سوئے, جے وڈ آپ جانے آپ. کہندے نے جیہو جیا پرماتما خود ہے, وہ کہندے اوہو جیا اس نظر نال ਉਹ ਹੀ ਆਪਣੇ ਆਪ ਨੂੰ ਵੇਖ ਸਕਦਾ ਹੈ, ਉਹ ਹੀ ਖੁਦ ਆਪਣੇ ਆਪ ਨੂੰ ਜਾਣ ਸਕਦਾ ਹੈ। ਆਦਮੀ ਨਹੀਂ, ਆਦਮੀ ਦੀ ਸਮਝ, ਆਦਮੀ ਦੀ ਪਹੁੰਚ ਇੰਨੀ ਉੱਚੀ ਨਹੀਂ ਹੈ। ਨਾਨਕ ਨਦਰੀ ਕਰਮੀ ਦਾਸ, ਇਹ ਨਾਨਕ ਜੇਕਰ ਉਸਦੀ ਨਜ਼ਰ ਹੋ ਜਾਏ ਤੇ ਇਹ ਕਰਮ ਇਹ ਕਿਰਪਾ ਦੀ ਦਾਤ ਸਾਨੂੰ ਨਸੀਬ ਹੋ ਜਾਏ ਕਿ ਉਸ ਉੱਚੇ ਦੀਆਂ ਉੱਚੀਆਂ ਗੱਲਾਂ ਨੂੰ ਅਸੀਂ ਸਮਝਣ ਦੇ ਲਾਇਕ ਹੋ ਸਕੀਏ, ਨਹੀਂ ਤਾਂ ਉਸ ਉੱਚੇ ਤੱਕ ਸਾਡੀ ਪਹੁੰਚ ਕੋਈ ਨਹੀਂ, ਛੂ ਨਹੀਂ ਸਕਦੇ, ਕਹਿ ਨਹੀਂ ਸਕਦੇ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨ ਹੈ, ਦੇਣ ਨਾ ਅੰਤ, ਉਸ ਬੇਅੰਤ ਪਰਮਾਤਮਾ ਦਾ, ਬੇਅੰਤ ਪਰਮਾਤਮਾ ਦਾ ਵਰਣਨ ਕਿਵੇਂ ਕਰੀਏ। ਖਿਆਲ ਕਰਨਾ ਅੱਜ ਦੀਆਂ ਇਹਨਾਂ ਇਹਨਾਂ ਪੌੜੀਆਂ ਦੇ ਵਿੱਚ ਔਰ ਇਸ ਤੋਂ ਪਹਿਲਾਂ ਜਿਤਨੀਆਂ ਪੌੜੀਆਂ ਆਈਆਂ ਨੇ, ਗੁਰੂ ਨਾਨਕ ਸਾਹਿਬ ਨੇ ਕਿਤਨੇ ਉਦਾਹਰਣ, ਕਿਤਨੇ ਉਦਾਹਰਣ, ਕਿਤਨੇ ਉਦਾਹਰਣ ਦੇ ਕੇ ਉਸ ਪਰਮਾਤਮਾ ਦੇ ਜਸ ਨੂੰ ਗਾਇਆ ਹੈ। ਪਰ ਇੰਨਾ ਗਾ ਗਾ ਕੇ ਵੀ ਉਹ ਕਹਿ ਰਹੇ ਨੇ, ਇਹ ਨਾਨਕ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ, ਅਸੀਂ ਉਹਦੇ ਬਾਰੇ ਵਰਣਨ ਕੀ ਕਰ ਸਕਦੇ ਹਾਂ। ਜਦਕਿ ਸ਼ਾਇਦ ਜਿਤਨਾ ਸੁੰਦਰ ਵਰਣਨ ਗੁਰਦੇਵ ਕਰ ਰਹੇ ਨੇ, ਇਤਨਾ ਸੁੰਦਰ ਵਰਣਨ ਹੋਰ ਕਿੱਥੇ ਲੱਭੇਗਾ। ਜਿਤਨਾ ਸੁੰਦਰ ਸਲਾਹਨਾ ਗੁਰਦੇਵ ਕਰ ਰਹੇ ਨੇ, ਐਸੀ ਸੁੰਦਰ ਸਲਾਹਨਾ ਹੋਰ ਕਿਵੇਂ ਕੋਈ ਕਰ ਪਾਵੇਗਾ, ਹੋਰ ਕਿਹੜਾ ਤਰੀਕਾ ਹੋ ਸਕਦਾ ਹੈ। ਬਲਕਿ ਬੁੱਧੀ ਤੇ ਸੋਚਦੀ ਹੈ, ਇਹੋ ਜਿਹੀ ਗੱਲ ਹਰ ਇੱਕ ਦੇ ਨਹੀਂ ਮਨ ਵਿੱਚ ਫੁਰ ਸਕਦੀ। ਇਹ ਜਿਹੋ ਜਿਹੀਆਂ ਗੱਲਾਂ ਫੁਰ ਗਈਆਂ ਨੇ ਗੁਰੂ ਨਾਨਕ ਦੇ ਚਿੱਤ ਵਿੱਚ, ਔਰ ਜਿਹੋ ਜਿਹੀਆਂ ਗੱਲਾਂ ਫਿਰ ਉਹਨਾਂ ਨੇ ਆਪਣੀ ਲੇਖਣੀ ਨਾਲ ਲਿਖਤ ਬੱਧ ਕਰ ਦਿੱਤੀਆਂ ਨੇ, ਇਹ ਸ਼ਾਇਦ ਗੁਰੂ ਨਾਨਕ ਹੀ ਸੋਚ ਸਕਦੇ ਸਨ। ਇਸੇ ਲਈ ਤੇ ਉਹ ਜਗਤ ਗੁਰੂ ਨੇ, ਇਸੇ ਲਈ ਤੇ ਉਹ ਮਹਾਨ ਨੇ ਕਿ ਜੋ ਚੀਜ਼ਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ, ਉਹਨਾਂ ਨੇ ਉਹਨਾਂ ਚੀਜ਼ਾਂ ਦੇ ਬਾਰੇ, ਪਾਤਾਲਾਂ ਦੇ ਬਾਰੇ, ਆਕਾਸ਼ਾਂ ਦੇ ਬਾਰੇ, ਹੋਰ ਹੋਰ ਪ੍ਰਥਵੀਆਂ ਦੇ ਬਾਰੇ, ਹੋਰ ਹੋਰ ਸਿਵਿਲਾਈਜੇਸ਼ਨ ਦੇ ਬਾਰੇ ਕਿੰਨੇ ਕਿੰਨੇ ਜ਼ਿਕਰ ਕਰ ਕਰਕੇ ਉਹ ਆਪਣੀ ਗੱਲ ਨੂੰ ਸਪਸ਼ਟ ਕਰਨਾ ਚਾਹ ਰਹੇ ਨੇ। ਛੂ ਪਾਈਏ, ਨਾਲ ਚੱਲ ਪਾਈਏ ਇਸ ਪ੍ਰਵਾਹ ਦੇ, ਜਿਸ ਪ੍ਰਵਾਹ ਦੇ ਵਿੱਚ ਗੁਰੂ ਨਾਨਕ ਸਾਨੂੰ ਬਹਾ ਰਿਹਾ ਹੈ, ਤੇ ਸ਼ਾਇਦ ਜਰਾ ਜਿਹਾ ਗੋਤਾ ਅੰਦਰ ਲੱਗ ਜਾ ਰਿਹਾ। ਬਹਾਵ ਹੈ, ਠਹਿਰਾਵ ਨਹੀਂ ਹੈ। ਤੁਸੀਂ ਦੇਖੋ ਰੋਜ਼ ਇੱਕ ਨਵੀਂ ਗੱਲ ਹੈ, ਤੁਸੀਂ ਦੇਖੋ ਹਰ ਪੰਕਤੀ ਦੂਸਰੀ ਪੰਕਤੀ ਤੋਂ ਵੱਖਰੀ ਹੈ, ਹਰ ਪੰਕਤੀ ਦਾ ਅਰਥ ਦੂਸਰੀ ਪੰਕਤੀ ਤੋਂ ਅਲੱਗ ਹੈ। ਇੱਕ ਜਿਸ ਤਰ੍ਹਾਂ ਨਦੀ ਦਾ ਬਹਾਵ ਨਹੀਂ ਹੁੰਦਾ, ਐਵੇਂ ਇੱਕ ਬਹਾਵ ਬਹਿ ਰਿਹਾ ਹੈ। ਇਹ ਜਪਜੀ ਸਾਹਿਬ ਇੱਕ ਨਦੀ ਹੈ, ਇੱਕ ਬਹਾਵ ਹੈ। ਇਸ ਨਦੀ ਚ ਜਿਹੜਾ ਉਤਰ ਜਾਏਗਾ ਗੋਤਾ ਆਨੰਦ ਦਾ, ਉਹੀ ਉਲਾਵੇਗਾ। ਕਿਨਾਰੇ ਜਿਹੜਾ ਬੈਠਾ ਹੈ ਕਲਪਨਾ ਹੀ ਕਰੇਗਾ, ਜਾਂ ਦੂਜਿਆਂ ਨੂੰ ਖਾਂਦਿਆਂ ਵੇਖ ਕੇ ਕਲਪਨਾ ਕਰ ਸਕਦਾ ਵੀ ਸ਼ਾਇਦ ਇਹਨੂੰ ਬੜਾ ਸਵਾਦ ਆਉਂਦਾ ਹੋਵੇ। ਪਰ ਦੂਸਰੇ ਦਾ ਮੂੰਹ ਨਾ ਤੱਕ, ਤੂੰ ਖੁਦ ਖਾ, ਦੂਸਰੇ ਦੀ ਮਸਤੀ ਨੂੰ ਨਾ ਵੇਖ, ਤੂੰ ਖੁਦ ਮਸਤ ਹੋ। 24ਵੀਂ ਪੌੜੀ ਦੀ ਵਿਆਖਿਆ ਅੱਜ ਇੱਥੋਂ ਤੱਕ ਹੀ, ਬਕਾਇਆ ਅਸੀਂ ਕੱਲ ਲਵਾਂਗੇ।